ਸਾਈਡ ਵਿਖੇ ਘਰ ਤੱਕ ਗੋਲੀਬਾਰੀ। ਹੰਬਲਵੈਸ ਅਤੇ ਏਅਰਪੋਰਟ ਰੋਡ ਦੇ ਨੇੜੇ ਘਰ ਤੇ ਹਮਲਾ। ਬ੍ਰੈਮਟਨ ਕਾਰ ਜੈਕਿੰਗ ਵਿਚ ਇਕ ਔਰਤ ਨੂੰ ਕੁੱਟਿਆ ਗਿਆ। ਇਹ ਸਾਰੇ ਅਪਰਾਧ ਉਨ੍ਹਾਂ ਹਿੰਸਕ ਅਪਰਾਧੀਆਂ ਨਾਲ ਜੁੜੇ ਹੋਏ ਨੇ ਜੋ ਕਾਰਨੀ ਟਰੂਡੋ ਦੀਆਂ ਨਰਮ ਅਪਰਾਧ ਨੀਤੀਆਂ ਦੁਆਰਾ ਮੁਕਤ ਹੋਏ ਨੇ। ਪਰ ਉਮੀਦ ਦੀ ਕਿਰਨ ਹੈ ਹਿੰਸਕ ਅਪਰਾਧੀਆਂ ਨੂੰ ਜੇਲ੍ਹ ਭੇਜਣ ਤੇ ਸੁਰੱਖਿਅਤ ਕਮਿਊਨਿਟੀਜ਼ ਨੂੰ ਬਹਾਲ ਕਰਨ ਦੇ ਕਾਮਨ ਸੈਂਸ ਕੰਜ਼ਰਵੇਟਿਵ ਪਲਾਨ ਦਾ ਸਮਰਥਨ ਕਰਨ ਲਈ ਹਜ਼ਾਰਾਂ ਬ੍ਰੈਮਟਨ ਵਾਸੀ ਪੀਅਰ ਪਾਲੀਅਫ ਦੀ ਰੈਲੀ ਵਿਚ ਸ਼ਾਮਲ ਹੋਏ। ਆਪਣੇ ਪਰਿਵਾਰ ਦੀ ਸੁਰੱਖਿਆ ਦੀ ਪਰਵਾਹ ਕਰਦੇ ਹੋ? ਕੰਜ਼ਰਵੇਟਿਵ ਨੂੰ ਵੋਟ ਪਾਓ। ਐਡਵਾਂਸ ਪੋਲਿੰਗ 18 ਤੋਂ 21 ਅਪ੍ਰੈਲ ਤੱਕ, ਸਵੇਰੇ 9 ਤੋਂ ਰਾਤ 9 ਵਜੇ ਤੱਕ।
ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੁਆਰਾ ਅਧਿਕਾਰਤ।
ਪੜ ਪੜ ਆਲਮ ਫਾਜ਼ਿਲ ਹੋਇਓ, ਕਦੇ ਆਪਣੇ ਆਪ ਨੂੰ ਪੜਿਆ ਹੀ ਨਹੀਂ। ਜਾ ਜਾ ਬੜਦਾ ਮੰਦਰ ਮਸੀਤੀ, ਕਦੇ ਮਨ ਆਪਣੇ ਵਿਚ ਬੜਿਆ ਹੀ ਨਹੀਂ। ਮੈਂ ਤੁਹਾਡਾ ਹੋਸਟ ਡਾਕਟਰ ਨਰਿੰਦਰ ਰਵੀ ਗੋਇਲ ਮਾਇੰਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੋਇਆ, ਜਿਹਦੇ ਵਿਚ ਵੱਖ ਵੱਖ ਟੌਪਿਕਾਂ ਨੂੰ ਬੜੇ ਸਿੰਪਲ ਤਰੀਕੇ ਦੇ ਨਾਲ ਤੁਹਾਡੇ ਰੂਬਰੂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ। ਮਾਇੰਡ ਐਂਡ ਬਾਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਦਰਸ਼ਕਾਂ ਨੂੰ ਅਤੇ ਲੱਖਾਂ ਹੀ ਸਰੋਤਿਆਂ ਨੂੰ ਡਾਕਟਰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ, ਸਲਾਮਾਂ ਅਲੈਕਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ। ਮੈਨੂੰ ਇਹ ਦੱਸਦੇ ਬੜੀ ਖੁਸ਼ੀ ਹੋ ਰਹੀ ਹੈ ਕਿ ਕੱਲ ਤੱਕ ਆਪਣੇ 5.5 ਲੱਖ ਦੇ ਨਜ਼ਦੀਕ ਜਿਹੜੇ ਨੇ ਉਹ ਰਜਿਸਟਰਡ ਵਿਊਅਰਸ ਨੇ ਤੇ ਲਗਭਗ 40,000 ਆਪਣੇ ਸਬਸਕ੍ਰਾਈਬ ਹੋ ਗਏ ਨੇ। ਜ਼ਿਆਦਾਤਰ ਜਿਹੜੇ ਆਪਣੇ ਵਿਊਅਰਸ ਨੇ ਉਹ ਪਾਕਿਸਤਾਨ, ਦੁਬਈ, ਸਪੇਨ, ਇਟਲੀ, ਕੈਨੇਡਾ ਤੇ ਅਮਰੀਕਾ ਤੇ ਇਹ ਨੇ। ਆਲਮੋਸਟ 65% ਇਸਲਾਮ ਦੇ ਮੁਸਲਿਮ ਭਾਈਚਾਰੇ ਦੇ ਲੋਕ ਨੇ ਅਤੇ 35% ਇੰਡੀਅਨ ਨੇ, ਜਿਹਦੇ ਵਿਚ ਹਿੰਦੂ ਤੇ ਸਿੱਖ ਜਾਂ ਕੁਝ ਹੋਰ ਕਮਿਊਨਿਟੀਜ਼ ਆ ਜਾਂਦੀਆਂ ਨੇ। ਮੈਂ ਜਿਹੜਾ ਬੀਲੌਗ ਹੈ ਇਹ ਆਪਣੇ ਕਰਦਾ ਬੀਲੌਗ ਵੀ ਵੱਖ ਵੱਖ ਟੌਪਿਕਾਂ ਦੇ ਉੱਤੇ, ਕਦੇ ਪੋਲੀਟਿਕਸ ਦੇ ਉੱਤੇ, ਕਦੇ ਮੈਡੀਕਲ ਦੇ ਉੱਪਰ, ਕਦੇ ਧਰਮਾਂ ਦੇ ਉੱਪਰ। ਸੋ ਤੁਸੀਂ ਵੀ ਜੇ ਮੇਰੇ ਬੀਲੌਗਸ ਨੂੰ ਲਾਈਕ ਕਰ ਦਿਓ ਤਾਂ ਕਾਈਂਡਲੀ ਉਹਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਨਾਲ ਹੀ ਸ਼ੇਅਰ ਕਰ ਦਿਆ ਕਰੋ। ਅੱਜ ਦਾ ਜਿਹੜਾ ਟੌਪਿਕ ਹੈ ਉਹ ਆਪਾਂ, ਕਿਉਂਕਿ ਸਾਰੀ ਦੁਨੀਆ ਦੇ ਵਿੱਚ ਈਸਟਰ ਸੰਡੇ ਮਨਾਇਆ ਜਾ ਰਿਹਾ ਹੈ, ਜਿਹੜੇ ਕ੍ਰਿਸਚੀਅਨ ਲੋਕ ਨੇ ਉਹਨਾਂ ਦੇ ਜਿਹੜੇ ਬਹੁਤ ਜ਼ਿਆਦਾ ਫੇਮਸ ਫੈਸਟੀਵਲਸ ਨੇ ਉਹਦੇ ਵਿੱਚ ਕ੍ਰਿਸਮਿਸ ਹੈ, ਸੈਂਟਾ ਕਲੌਸ ਪਰੇਡ ਹੁੰਦੀ ਹੈ, ਗੁੱਡ ਫਰਾਈਡੇ ਹੈ, ਈਸਟਰ ਸੰਡੇ ਹੈ, ਇਹ ਉਹਨਾਂ ਦੇ ਮਸ਼ਹੂਰ ਤਿਉਹਾਰ ਨੇ, ਫੈਸਟੀਵਲਸ ਨੇ, ਧਾਰਮਿਕ ਅਤੇ ਰੂਹਾਨੀਅਤ ਦੇ ਇਸ਼ਾਰੇ ਨੇ। ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤੇ ਨਾਲ ਹੀ ਅੱਜ ਬਾਬਾ ਬਾਲਕ ਨਾਥ ਜੀ ਦਾ ਵੀ ਜਨਮ ਦਿਨ ਹੈ। ਉਹ ਉਹਨਾਂ ਦੇ ਚਾਲੇ ਜਿਹੜੇ ਨੇ ਉਹ ਵੱਖ ਵੱਖ ਹਿੰਦੂ ਮੰਦਰਾਂ ਦੇ ਵਿੱਚ ਮਨਾਏ ਜਾ ਰਹੇ ਨੇ। ਸਾਡੇ ਗੌਰ ਮੰਦਰ ਹੈ ਜਿਹੜਾ ਬ੍ਰੈਂਪਟਨ ਦੇ ਵਿੱਚ ਸਭ ਤੋਂ ਵੱਡਾ, ਉੱਥੇ ਵੀ ਅੱਜ ਮਨਾਏ ਜਾ ਰਹੇ ਨੇ। ਇਸੇ ਤਰ੍ਹਾਂ ਹੀ ਬਾਬਾ ਬਾਲਕ ਨਾਥ ਦਾ ਖੁਦ ਇੱਕ ਮੰਦਰ ਹੈ ਜਿਹੜਾ ਕਿ ਹਾਈਵੇ 10, ਜਿਹਨੂੰ ਕਿ ਹਰ ਅੰਟੈਰੀਓ ਵੀ ਕਹਿੰਦੇ ਆਪਾਂ, ਮੇਨ ਸਟਰੀਟ ਵੀ ਕਹਿੰਦੇ, ਤਿੰਨੇ ਹੀ ਨਾਂ ਨੇ ਉਹ, ਤੇ ਬਾਰਡਨ ਦੇ ਉੱਤੇ ਉਹਨਾਂ ਦਾ ਮੰਦਰ ਹੈ, ਉੱਥੇ ਵੀ ਬਾਬਾ ਬਾਲਕ ਨਾਥ ਦੇ ਮਨਾਏ ਜਾ ਰਹੇ ਨੇ। ਪਰ ਸਾਰੀ ਦੁਨੀਆ ਦੇ ਵਿੱਚ ਜਿੱਥੇ ਵੀ ਚਰਚਿਸ ਨੇ ਅੱਜ ਬੜੀ ਧੂਮਧਾਮ ਦੇ ਨਾਲ ਈਸਟਰ ਸੰਡੇ ਮਨਾਇਆ ਜਾ ਰਿਹਾ, ਇਹਦੇ ਉੱਤੇ ਗੱਲਬਾਤ ਕਰਾਂਗੇ। ਪਰ ਮੈਂ ਦੱਸਣਾ ਚਾਹੁੰਦਾ ਕਿ ਜਿੰਨੇ ਵੀ ਪ੍ਰੋਗਰਾਮ ਮੇਰੇ ਹੁੰਦੇ ਨੇ ਉਹ ਸਾਰਿਆਂ ਨੂੰ ਸਪੌਂਸਰ ਅਰਫਾ ਮੁਜ਼ੱਫਰ ਜੀ ਕਰਦੇ ਨੇ। ਸਪੌਂਸਰ ਦਾ ਮਤਲਬ ਇਹ ਨਹੀਂ ਕਿ ਮੈਂ ਉਹਨਾਂ ਤੋਂ ਪੈਸੇ ਲੈਣਾ ਜਾਂ ਉਹ ਮੈਨੂੰ ਕਹਿੰਦੇ ਨੇ, ਕਿਉਂਕਿ ਹਰ ਜਿਹੜਾ ਪ੍ਰੋਗਰਾਮ ਹੁੰਦਾ ਉਹਦੇ ਵਿੱਚ ਮੈਂ ਅਰਫਾ ਜੀ ਬਾਰੇ ਦੱਸਦਾ ਕਿ ਜਦੋਂ ਵੀ ਤੁਸੀਂ ਕਦੇ ਕੋਈ ਪ੍ਰਾਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ, ਭਾਵੇਂ ਉਹ ਤੁਹਾਡੀ ਜਿਹੜੀ ਪ੍ਰਾਪਰਟੀ ਹੈ, ਦੁਕਾਨ ਹੈ, ਮਕਾਨ ਹੈ, ਕੁਛ ਕੋਈ ਵੀ ਚੀਜ਼ ਹੈ, ਤਾਂ ਕਦੇ ਵੀ ਇੱਕ ਬੰਦੇ ਨੂੰ ਬੁਲਾ ਕੇ ਉਹਦੇ ਨਾਲ ਫਾਈਨਲ ਨਾ ਕਰੋ, ਸਗੋਂ 2-3-4-5 ਬੰਦਿਆਂ ਨੂੰ ਬੁਲਾਓ। ਉਹ ਤੁਹਾਡੇ ਟਾਈਮ ਦੇ ਮੁਤਾਬਕ, ਤੁਹਾਡੀ ਥਾਂ ਦੇ ਮੁਤਾਬਕ ਆਉਣਗੇ, ਕਿਉਂਕਿ ਉਹਨਾਂ ਨੇ ਪੈਸੇ ਢੇਰ ਸਾਰੇ ਕਮਾਉਣੇ ਨੇ। ਫਿਰ ਤੁਸੀਂ ਜੱਜਮੈਂਟ ਕਰ ਲਓ, ਗੱਲਬਾਤ ਕਰ ਲਓ, ਜਿਹੜਾ ਤੁਹਾਨੂੰ ਵਧੀਆ ਬੰਦਾ ਲੱਗੇ ਉਹਨੂੰ ਕਰ ਦਿਓ, ਕਿਉਂਕਿ ਫਿਰ ਬਾਅਦ ਚ ਪਛਤਾਉਣਾ ਨਹੀਂ ਪਊਗਾ ਕਿ ਜੇ ਮੈਂ ਉਹਨੂੰ ਕਰ ਲਾਂਦਾ, ਇਹਨੂੰ ਕਰ ਲਾਂਦਾ। ਜੇ ਤੁਸੀਂ 4-5 ਬੰਦੇ ਬਣਾ ਲਏ, ਇੱਕ ਤਾਂ ਤੁਹਾਨੂੰ ਜਿਹੜਾ ਹੈਗਾ ਕੌਨਸੈਪਟ ਹੈ, ਗੱਲਬਾਤ ਕਲੀਅਰ ਹੋ ਜਾਊਗੀ ਕਿ ਕੌਣ ਕਿੰਨੇ ਪੈਸੇ ਤੁਹਾਡੇ ਬਚਾਉਂਦਾ, ਕੀ ਕਰਦਾ, ਕਮਿਸ਼ਨ ਦੇ ਬਾਰੇ ਕਿਵੇਂ ਕਰਦਾ, ਜੋ ਕੁਛ ਵੀ ਗੱਲਾਂ ਬਾਤਾਂ ਨੇ। ਤੇ ਉਸ ਤੋਂ ਬਾਅਦ ਕਰ ਲਓ ਜਿਹੜਾ ਵੀ ਕਰੋਗੇ ਡਿਸੀਜਨ, ਤੇ ਉਹਦੇ ਵਿੱਚ ਸਿਰਫ ਮੈਂ ਇੱਕ ਨਾਂ ਦਿੰਦਾ, ਅਰਫਾ ਮੁਜ਼ੱਫਰ ਜੀ ਦਾ। ਫੋਨ ਕਰ ਲਓ, ਫੋਨ ਕਰਨ ਦਾ ਕੋਈ ਨੁਕਸਾਨ ਨਹੀਂ, ਗੱਲਬਾਤ ਕਰੋ, ਉਸ ਤੋਂ ਬਾਅਦ ਤੁਸੀਂ ਡਿਸੀਜਨ ਕਰੋ। ਫੋਨ ਨੰਬਰ ਹੈਗਾ 6478982456, 647 8982845 फोन कर लो, फोन करने का कोई मुल नहीं, गलबात करो, फिर उस तो बाद जड़ा भी चंगा लगे तुसी उस नू अपना काम सौंप दियो। गल आपां ईस्टर ते करनी है, पहला थोड़ा जा ईस्टर दे उत्ते गल करांगे, जिन्ना का 10-20-30-35 मिनट जिन्नी भी मेरे तो बोलिया गया, उस तो बाद जरा समा बचूगा उहदे उत्ते आपां बाबा बालक नाथ दे उत्ते भी गलबात करांगे। सो पहला सुन लो गाना, इलैक्शनां कनेडा दियां हो रही ने, अगले मंडे नू हो जाणगियां, जिहड़ा जितूगा जिन्हों लोग वोटां चों पाउणगे उह जित जूगा, ते जिहड़ा नहीं लोग वोट पाउणगे उह हार जूगा। जे जित जूगा कोई एडा नहीं भी उह तीस मार खान बन जूगा, 4 सालां बाद फिर वोटां पै जाणियां ने। सो इस करके जिहड़े हुण मिन्नतां करदे ने लोकां नाल, जफियां पाउंदे ने घरां, साइन लाउंदे ने, वोटां मंगदे ने, प्लीज ऐसे तरह ही तुसीं ठंडे दिल नाल अपनी गर्दन नूं झुका के लोकां दीआं गल्लां बातां, उन्हां दे जिहड़े प्रॉब्लम ने उन्हां नूं सुणन दी कोशिश करो। जिहड़ा बंदा चंगा उहनूं वोट पाओ, रिश्तेदारियां छड्डो, पेंडू गल छड्डो, जिहड़ा बंदा डिजर्व करदा उस नूं जरूर वोट पाओ, वोटां जरूर पहुंचाओ। सुनो पहला गाना ईस्टर दे उत्ते, ते उस तों बाद मैं ईस्टर दे उत्ते गल्लबात करदा। ਸੋਚਾਂ ਕਿ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਅੱਜ ਆਪਾਂ ਜੀਸਸ ਕ੍ਰਾਈਸਟ ਉਹਨਾਂ ਦਾ ਜਿਹੜਾ ਪਵਿੱਤਰ ਦਿਹਾੜਾ ਹੈ ਈਸਟਰ ਸੰਡੇ ਹਰ ਸੰਡੇ ਨੂੰ ਨਾਟ ਹਰ ਸੰਡੇ ਸਾਲ ਦੇ ਵਿੱਚ ਇੱਕ ਵਾਰ ਸੰਡੇ ਆਉਂਦਾ ਤੇ ਉਸ ਦਿਨ ਜਿਹੜੇ ਜਿੰਨੇ ਵੀ ਕ੍ਰਿਸਚਨ ਲੋਕ ਨੇ ਉਹਨਾਂ ਦਾ ਪਵਿੱਤਰ ਜਿਹੜਾ ਤਿਉਹਾਰ ਹੈ ਉਹ ਈਸਟਰ ਹੈ। ਸੋ ਇਹਦੇ ਉੱਤੇ ਆਪਾਂ ਗੱਲਬਾਤ ਕਰਨੀ ਹੈ, ਪਰ ਪਹਿਲਾਂ ਥੋੜਾ ਜਿਹਾ ਜੀਸਸ ਕ੍ਰਾਈਸਟ ਦੇ ਬਾਰੇ ਵੀ ਗੱਲਬਾਤ ਕਰ ਲਈਏ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਜੀਸਸ ਕ੍ਰਾਈਸਟ ਨੂੰ ਪੜ੍ਹਿਆ ਨਹੀਂ, ਬਾਈਬਲ ਨਹੀਂ ਪੜ੍ਹੀ, ਸੁਣੀਆਂ ਸੁਣਾਈਆਂ ਗੱਲਾਂ ਨੇ। ਮੈਂ ਥੋੜਾ ਜਿਹਾ ਸਿੰਪਲ ਤਰੀਕੇ ਨਾਲ, ਕਿਉਂਕਿ ਮੈਂ ਆਮ ਏ ਸਟੂਡੈਂਟ ਆਫ ਕੰਪੈਰੇਟਿਵ ਰਿਲੀਜਨ, PhD ਮੈਨੇ ਵੱਖ ਵੱਖ ਧਰਮਾਂ ਦੇ ਉੱਪਰ ਕੀਤੀ ਹੈ, ਇਸ ਕਰਕੇ ਬੜੇ ਸਿੰਪਲ ਤਰੀਕੇ ਦੇ ਨਾਲ ਜੀਸਸ ਕ੍ਰਾਈਸਟ ਕਿਹਨੂੰ ਕਹਿੰਦੇ ਨੇ, ਕੌਣ ਸੀ, ਇਹਦੇ ਬਾਰੇ ਪਹਿਲਾਂ ਮੈਂ ਗੱਲਬਾਤ ਕਰਦਾ। ਜਿਹੜਾ ਜੀਸਸ ਸੀ ਨਾ, ਜੀਸਸ ਨੂੰ ਜੀਸਸ ਆਫ ਗੁਲੇਲੀ ਵੀ ਕਹਿੰਦੇ ਨੇ, ਗੁਲੇਲੀ ਵੀ ਕਹਿੰਦੇ ਨੇ, ਗੁਲੇਲੀ ਵੀ ਕਹਿੰਦੇ ਨੇ। ਗੁਲੇਲੀ ਇੱਕ ਪਿੰਡ ਦਾ ਨਾਂ ਹੈ, ਉਹਨੂੰ ਗਲੇਲੀ ਕਹਿ ਲਓ ਜਾਂ ਗੁਲੇਲੀ ਕਹਿ ਲਓ, ਉਹ ਇੱਕ ਵਿਲੇਜ ਦਾ ਨਾਂ ਹੈ ਜਿੱਥੇ ਉਹਦਾ ਫਾਦਰ ਜਿਹਦਾ ਨਾਂ ਸੀ ਜੋਸਫ ਉੱਥੇ ਰਹਿੰਦਾ ਸੀ। ਸੋ ਇਹਦਾ ਮਤਲਬ ਕਹਿਣ ਦਾ ਇਹ ਹੈ ਕਿ ਜੀਸਸ ਕ੍ਰਾਈਸਟ ਜਿਹੜਾ ਹੈਗਾ ਉਹਦੇ ਫਾਦਰ ਦਾ ਨਾਂ ਜਿਹੜਾ ਜੋਸਫ ਸੀ ਉਹ ਗਲੀਲੀ ਦਾ ਰਹਿਣ ਵਾਲਾ ਸੀ, ਇਸ ਕਰਕੇ ਉਸ ਟਾਈਮ ਦੇ ਵਿੱਚ ਜੀਸਸ ਨੂੰ ਜੀਸਸ ਆਫ ਗਲੀਲੀ ਵੀ ਕਿਹਾ ਜਾਂਦਾ ਸੀ। ਨਾਲ ਹੀ ਕਈ ਬਹੁਤ ਸਾਰੇ ਲੋਕ ਜੀਸਸ ਨੂੰ ਜੀਸਸ ਆਫ ਨਾਜ਼ਰਤ ਵੀ ਕਹਿੰਦੇ ਸੀ। ਨਾਜ਼ਰਤ, ਨਾਜ਼ਰਤ ਦਾ ਕੀ ਮਤਲਬ ਹੈ? ਇਹ ਵੀ ਇੱਕ ਪਿੰਡ ਹੈ, ਇਹਦੀ ਮਾਂ ਮਰੀਅਮ ਦਾ ਪਿੰਡ ਹੈ। ਸੋ ਇਸ ਕਰਕੇ ਜਿਹੜੇ ਲੋਕ ਮਰੀਅਮ ਦੇ ਤੌਰ ਤੇ ਜਾਣਦੇ ਨੇ ਵੀ ਇਹ ਮਰੀਅਮ ਦਾ ਬੇਟਾ ਜਾਂ ਉਸ ਪਿੰਡ ਦਾ ਬੇਟਾ, ਸੋ ਉਹ ਇਸ ਨੂੰ ਜੀਸਸ ਆਫ ਨਾਜ਼ਰਤ, ਤੇ ਜਿਹੜੇ ਇਹਦੇ ਫਾਦਰ ਦੇ ਪਿੰਡਾਂ ਦੇ ਲੋਕ ਸੀ ਉਹ ਜੀਸਸ ਆਫ ਗਲੀਲੀ ਕਹਿੰਦੇ ਸੀ। ਹੁਣ ਸਵਾਲ ਪੈਦਾ ਹੁੰਦਾ ਵੀ ਇਹ ਤਾਂ ਜੀਸਸ ਦਾ ਨਾਂ ਸੀ, ਇਹਨੂੰ ਜੀਸਸ ਕ੍ਰਾਈਸਟ ਕਿਉਂ ਕਿਹਾ ਜਾਣ ਲੱਗਿਆ? ਦੇਖੋ, ਕ੍ਰਾਈਸਟ ਦਾ ਮਤਲਬ ਹੁੰਦਾ ਮਸੀਹਾ, ਸੇਵੀਅਰ। ਜੀਸਸ ਦੇ ਨਾਲ ਸੇਵੀਅਰ ਕਿਉਂ ਕਿਹਾ ਜਾਣ ਲੱਗਿਆ? ਕਿਉਂਕਿ ਜੀਸਸ ਦੇ 12 ਚੇਲੇ ਸੀ ਸ਼ੁਰੂ ਵਿੱਚ, ਉਹਨਾਂ 12 ਚੇਲਿਆਂ ਵਿੱਚੋਂ ਇੱਕ ਪੀਟਰ ਨਾਂ ਦਾ ਚੇਲਾ ਸੀ ਜਿਹੜਾ ਕਿ ਜੀਸਸ ਦੀਆਂ ਐਕਟੀਵਿਟੀਜ਼ ਨੂੰ, ਉਹਦੀਆਂ ਮੈਡੀਟੇਸ਼ਨ ਨੂੰ, ਉਹਦੀਆਂ ਗੱਲਾਂ ਬਾਤਾਂ ਨੂੰ, ਉਹਦੀ ਸਮਾਧੀ ਨੂੰ ਦੇਖਦਾ ਸੀ, ਤੇ ਉਸ ਪੀਟਰ ਨੇ ਕਿਹਾ ਸੀਗਾ ਕਿ ਜੀਸਸ, ਯੂ ਆਰ ਨਾਟ ਓਨਲੀ ਜੀਸਸ ਬਟ ਯੂ ਆਰ ਜੀਸਸ ਕ੍ਰਾਈਸਟ, ਵੀ ਤੂੰ ਕੱਲਾ ਜੀਸਸ ਨਹੀਂ ਹੈ, ਤੂੰ ਤਾਂ ਕ੍ਰਾਈਸਟ ਹੈ, ਲੋਕਾਂ ਦੀ ਭਲਾਈ ਕਰਨ ਲਈ ਪੈਦਾ ਹੋਇਆ, ਤੂੰ ਤਾਂ ਸਨ ਆਫ ਗੋਡ ਹੈ, ਰੱਬ ਦਾ ਬੱਚਾ ਹੈ। ਸੋ ਇਸ ਕਰਕੇ ਜਦੋਂ ਪੀਟਰ ਨੇ ਕਿਹਾ ਤਾਂ ਬਾਕੀ ਚੇਲੇ ਵੀ ਕਹਿਣ ਲੱਗੇ ਹੌਲੀ ਹੌਲੀ। ਜਦੋਂ ਜੀਸਸ ਕ੍ਰਾਈਸਟ ਦਾ ਲੋਕਾਂ ਨਾਲ ਵਾਹ ਪਿਆ, ਇਹਨੇ ਕਾਰਨਾਮੇ ਕੀਤੇ, ਚਮਤਕਾਰ ਦਿਖਾਏ, ਤਾਂ ਹੌਲੀ ਹੌਲੀ ਲੋਕ ਇਸ ਨੂੰ ਜੀਸਸ ਦੀ ਥਾਂ ਤੇ ਜੀਸਸ ਕ੍ਰਾਈਸਟ ਕਹਿਣ ਲੱਗੇ, ਸਨ ਆਫ ਗੋਡ। ਦੇਖੋ, ਜੀਸਸ ਕ੍ਰਾਈਸਟ ਨੇ ਜਿਹੜਾ ਨਾਮਦਾਨ ਲਿਆ ਨਾ, ਉਹ ਜਾਰਡਨ ਦੇ ਵਿੱਚ ਇੱਕ ਨਦੀ ਹੈ, ਉੱਥੇ ਬੈਪਟਾਈਜ਼ ਕੀਤਾ ਸੀ ਜੌਨ ਤੋਂ, ਸੇਂਟ ਜੌਨ। ਸੇਂਟ ਜੌਨ ਇੱਕ ਸੰਤ ਹੋਏ ਨੇ, ਉਹ ਇਹਨਾਂ ਦੇ ਗੁਰੂ ਸੀਗੇ, ਉਹਨਾਂ ਤੋਂ ਨਾਮਦਾਨ ਲੈ ਕੇ ਇਹਨੇ ਜਾਰਡਨ ਦੇ ਵਿੱਚ ਬੈਪਟਾਈਜ਼ ਕੀਤਾ, ਪਾਣੀ ਵਿੱਚ ਡੁਬਕੀ ਲਾ ਲਓ, ਐਂ ਕਹਿ ਲਓ ਦੇਸੀ ਤਰੀਕੇ ਨਾਲ ਸਮਝਾਉਣ ਲਈ ਆਪਣੇ ਹੋਰ ਧਰਮਾਂ ਦੇ ਲੋਕਾਂ ਨੂੰ, ਤੇ ਉੱਥੇ ਉਹਨੂੰ ਨਾਮਦਾਨ ਮਿਲਿਆ, ਤੇ ਉਸ ਤੋਂ ਬਾਅਦ ਇਹ ਮੈਡੀਟੇਸ਼ਨ ਕਰਦੇ ਸੀ, ਮੈਡੀਟੇਸ਼ਨ ਗੁਫਾਵਾਂ ਵਿੱਚ ਬੈਠ ਕੇ ਸਮਾਧੀ ਲਗਾਉਣੀ, ਸੁਣ ਸਮਾਧ ਕਰਨਾ, ਤੇ ਇਹਨਾਂ ਦਾ ਪਰਮਾਤਮਾ ਦੇ ਨਾਲ ਮਿਲਾਪ ਹੋ ਗਿਆ, ਵਿਸਾਲ ਹੋ ਗਿਆ ਜੂੰਦੇ ਜੀ। ਇਸ ਕਰਕੇ ਜੀਸਸ ਕ੍ਰਾਈਸਟ ਜਿਹੜਾ ਹੈਗਾ ਉਹ ਦੁਨੀਆਂ ਦੇ ਵਿੱਚ ਪਾਪੂਲਰ ਹੋਇਆ। ਕਿਹਾ ਜਾਂਦਾ ਇਹਨਾਂ ਦੇ ਜਿਹੜੇ ਚਮਤਕਾਰ ਬਾਈਬਲ ਦੇ ਵਿੱਚ ਨਿਊ ਟੈਸਟਾਮੈਂਟ ਚ ਆਉਂਦੇ ਨੇ, ਕਿਉਂਕਿ ਮੈਂ ਪੜ੍ਹੀ ਹੈ ਕਿ ਇਹਨਾਂ ਨੇ, ਕਿਉਂਕਿ ਕ੍ਰਾਈਸਟ ਲੋਕ ਜਿਹੜੇ ਸੀਗੇ, ਕ੍ਰਿਸਚਨ ਲੋਕ ਨੇ, ਉਹ ਸ਼ਰਾਬ ਪੀਂਦੇ ਆਦਿ ਸੀ, ਠੰਡਾ ਮੁਲਕ ਹੁੰਦਾ ਸੀਗਾ, ਤਾਂ ਇੱਕ ਵਾਰੀ ਕੋਈ ਪਾਰਟੀ ਹੋ ਰਹੀ ਸੀ ਵੱਡੀ, ਤੇ ਉਹਨਾਂ ਨੇ ਬਰਾਤ ਆਈ ਸੀ ਤੇ ਕਿਹਾ ਜੀਸਸ ਕ੍ਰਾਈਸਟ ਨੂੰ ਵੀ ਸਾਡੇ ਤਾਂ ਗਰੀਬੀ ਹੈ, ਬਰਾਤੀ ਇੰਨੇ ਨੇ, ਅਸੀਂ ਸ਼ਰਾਬ ਕਿਵੇਂ ਦੇਵਾਂਗੇ? ਸੋ ਉਹਨਾਂ ਨੇ ਕਿਹਾ 5 ਘੜੇ ਨੇ ਸਾਡੇ ਕੋਲੇ। ਜੀਸਸ ਕ੍ਰਾਈਸਟ ਨੇ ਅੱਖਾਂ ਮੀਚ ਕੇ 5 ਘੜਿਆਂ ਤੇ ਪਾਈ, ਕਹਿੰਦੇ ਨੇ ਉਹ ਜਿਹੜੇ 5 ਘੜੇ ਜਿਹੜੇ ਪਾਣੀ ਦੇ ਸੀਗੇ, ਸ਼ਰਾਬ ਦੇ ਨਹੀਂ ਸੀ, 5 ਘੜੇ ਪਾਣੀ ਦੇ ਸੀ, ਸ਼ਰਾਬ ਤਾਂ ਹੈ ਹੀ ਨਹੀਂ ਸੀ, 5 ਘੜੇ ਪਾਣੀ ਨੂੰ ਜਦੋਂ ਖੋਲਿਆ ਤਾਂ ਉਹ ਸ਼ਰਾਬ ਬਣ ਗਈ। ਇਸੇ ਤਰ੍ਹਾਂ ਹੀ ਜਿਹੜੇ ਬੰਦੇ 500 ਲੋਕ ਕਹਿੰਦੇ ਬਾਈ ਬਰਥ ਅੰਨੇ ਸੀ, ਬਲਾਈਂਡ ਸੀ, ਉਹਨਾਂ ਦੇ ਅੱਖਾਂ ਦੇ ਉੱਤੇ ਇਹਨੇ ਮਿੱਟੀ ਚੱਕ ਕੇ, ਜ਼ਮੀਨ ਤੋਂ ਗਿੱਲੀ ਮਿੱਟੀ ਬਣਤੀ, ਜਦੋਂ ਮਿੱਟੀ ਸਾਫ਼ ਕੀਤੀ ਤਾਂ ਉਹਨਾਂ ਨੂੰ ਦਿਸਣ ਲੱਗ ਪਿਆ। ਸੋ ਇਸੇ ਤਰ੍ਹਾਂ ਹੀ ਕਿਹਾ ਜਾਂਦਾ ਕਿ ਇਹ ਪੰਜ ਰੋਟੀਆਂ ਕਿਸੇ ਦੇ ਬਰਾਤ ਚ ਆਈਆਂ ਸੀਗੀਆਂ, ਬਰਾਤ ਵੱਡੀ ਸੀ, ਇਹਨੇ ਪੰਜ ਰੋਟੀਆਂ ਦੀ ਦ੍ਰਿਸ਼ਟੀ ਪਾਈ, ਉਹ ਲੋਕ ਪੰਜ ਰੋਟੀਆਂ ਤੋੜ ਤੋੜ ਕੇ ਖਾਂਦੇ, ਰੋਟੀਆਂ ਨੀ ਮੁੱਕੀਆਂ, 500 ਬਣ ਗਈਆਂ ਕਹਿੰਦੇ, 500 ਬੰਦੇ ਰੋਟੀਆਂ ਖਾ ਗਏ ਫਿਰ ਵੀ ਨੀ ਮੁੱਕੀਆਂ। ਸੋ ਇਹ ਕੁਛ ਉਹਦੇ ਚਮਤਕਾਰ ਸੀ ਲਾਈਫ ਦੇ ਵਿੱਚ। ਹਰੇਕ ਸੰਤ ਦੇ ਉਹ ਚਮਤਕਾਰ ਹੁੰਦੇ ਨੇ ਲੋਕਾਂ ਨੂੰ ਦਿਖਾਉਣ ਲਈ, ਤਾਂ ਹੀ ਲੋਕ ਉਹਨਾਂ ਨੂੰ ਪੂਜਦੇ ਨੇ, ਤਾਂ ਹੀ ਲੋਕ ਉਹਨਾਂ ਦੀ ਜੈ ਜੈਕਾਰ ਕਰਦੇ ਨੇ। ਇਹ ਸੀ ਜੀਸਸ ਕ੍ਰਾਈਸਟ ਦੇ ਜ਼ਿੰਦਗੀ ਦੇ ਚਮਤਕਾਰ। ਫਿਰ ਜਿਹੜਾ ਪਹਿਲਾ ਉਹਦਾ ਚੇਲਾ ਸੀ ਪੀਟਰ, ਤੇ ਉਸ ਨੂੰ ਜੀਸਸ ਕ੍ਰਾਈਸਟ ਨੇ ਆਪ ਤਾਂ ਨਹੀਂ, ਮਰਨ ਤੋਂ ਬਾਅਦ ਉਸ ਨੂੰ ਜਿਹੜੇ ਉਹਨਾਂ ਦੀ ਕੀ ਕਹਿੰਦੇ ਨੇ ਉਹ ਪੋਪ ਥਾਪ ਲਿਆ। ਪੋਪ ਦਾ ਮਤਲਬ ਚਰਚ, ਜਿਹੜੀ ਚਰਚ ਹੁੰਦੀ ਹੈ ਉਹਦਾ ਜਿਹੜਾ ਹੈੱਡ ਹੁੰਦਾ, ਜਿਵੇਂ ਸਾਡੇ ਪੰਡਿਤ ਜੀ ਹੁੰਦੇ ਨੇ ਗੁਰਦੁਆਰੇ ਚ, ਭਾਈ ਜੀ ਹੁੰਦੇ ਨੇ ਉਧਰ, ਮੌਲਵੀ ਹੁੰਦੇ ਨੇ, ਇਸੇ ਤਰ੍ਹਾਂ ਹੀ ਚਰਚ ਦੇ ਵਿੱਚ ਪਹਿਲਾ ਜਿਹੜਾ ਬੰਦਾ ਸੀ ਉਹ ਪੀਟਰ ਸੀਗਾ, ਜਿਹਨੂੰ ਕਿ ਸਨ ਆਫ ਗੋਡ ਕਿਹਾ ਗਿਆ, ਜਿਹਨੂੰ ਕਿ ਰੱਬ ਦੇ ਰੂਪ, ਜਿਵੇਂ ਸਾਡੇ ਅਕਾਲ ਤਖ਼ਤ ਦੇ ਉੱਤੇ ਜਿਹੜੇ ਜਥੇਦਾਰ ਹੁੰਦੇ ਨੇ ਉਹਨੂੰ ਰੱਬ ਦਾ ਵਾਹਿਗੁਰੂ ਦਾ ਰੂਪ ਸਮਝਦੇ ਨੇ। ਇਸੇ ਤਰ੍ਹਾਂ ਹੀ ਜੇ ਕੋਈ ਮੰਦਰ ਦੇ ਵਿੱਚ ਕੋਈ ਸੰਤ ਮਹਾਰਾਜ ਰਹਿੰਦੇ ਨੇ ਉਹਨਾਂ ਨੂੰ ਰੱਬ ਦਾ ਰੂਪ ਸਮਝ ਆਉਂਦਾ। ਇਸੇ ਤਰ੍ਹਾਂ ਕ੍ਰਿਸਚਨ ਲੋਕਾਂ ਦੇ ਵਿੱਚ ਪੀਟਰ ਜਿਹੜਾ ਸੀਗਾ ਉਹ ਪਹਿਲਾ ਪੋਪ ਥਾਪਿਆ ਗਿਆ, ਤੇ ਉਸ ਨੂੰ ਦੁਨੀਆਂ ਦੇ ਵਿੱਚ ਰੱਬ ਦਾ ਦਰਜਾ ਦਿੱਤਾ ਗਿਆ। ਦੇਖੋ ਜਿਹੜਾ ਹੈਗਾ ਨਾ ਇੰਡੀਆ ਦੇ ਵਿੱਚ, ਇੰਡੀਆ ਚ ਵੀ ਕ੍ਰਿਸਚਨ ਲੋਕ ਰਹਿੰਦੇ ਨੇ, 3 ਕਰੋੜ ਤੋਂ ਜ਼ਿਆਦਾ ਕ੍ਰਿਸਚਨ ਲੋਕ ਰਹਿੰਦੇ ਨੇ, ਉਹ ਜ਼ਿਆਦਾ ਕੇਰਲਾ ਦੇ ਵਿੱਚ ਨੇ। ਹੈ ਤਾਂ ਇੰਡੀਆ ਚ ਵੀ, ਪੰਜਾਬ ਚ ਵੀ ਨੇ, ਪਰ ਕੇਰਲਾ ਦੇ ਵਿੱਚ ਜ਼ਿਆਦਾ ਕ੍ਰਿਸਚਨ ਲੋਕ ਰਹਿੰਦੇ ਨੇ। ਉੱਥੇ 7 ਚਰਚਾਂ ਨੇ, 2-3 ਕ੍ਰਿਸਚੈਨਿਟੀ ਦੇ ਵਿੱਚ 9 ਪਾਪੂਲਰ ਨੇ, ਜਿਵੇਂ ਫਾਦਰ ਦਾ ਨਾਂ ਜੋਸਫ, ਮਾਂ ਦਾ ਨਾਂ ਮਰੀਅਮ, ਪੁੱਤਰ ਦਾ ਨਾਂ ਜੀਸਸ। ਜੀਸਸ ਕ੍ਰਾਈਸਟ ਕਿਉਂ ਪਿਆ ਤੁਹਾਨੂੰ ਦੱਸਤਾ, ਪੋਪ ਦਾ ਨਾਂ ਕਿਉਂ ਪਿਆ, ਉਹ ਚਰਚ ਦਾ ਹੈੱਡ ਬਣਾਇਆ, ਇੰਡੀਆ ਦੇ ਵਿੱਚ ਵੀ ਨੇ। ਇਸੇ ਤਰ੍ਹਾਂ 2 ਹੋਰ ਕਰੈਕਟਰ ਵੀ ਬੜੇ ਪਾਪੂਲਰ ਨੇ, ਇੱਕ ਹੈਗਾ ਯਹੂਦਾ। ਯਹੂਦਾ ਇੱਕ ਉਹ ਆਦਮੀ ਹੈ ਜਿਹੜਾ ਕਿ ਜੀਸਸ ਕ੍ਰਾਈਸਟ ਦਾ ਚੇਲਾ ਸੀ, ਪਰ ਉਹ ਸਰਕਾਰ ਦੇ ਨਾਲ ਮਿਲ ਕੇ ਉਹਨੇ 30 ਸਿੱਕੇ ਲੈ ਕੇ ਦੱਸਤਾ ਵੀ ਜੀਸਸ ਕ੍ਰਾਈਸਟ ਫਲਾਣੀ ਥਾਂ ਤੇ ਲੁਕਿਆ ਵਾ, ਉੱਥੇ ਉਹਨੇ ਪੁਲਿਸ ਨੇ ਅਰੈਸਟ ਕਰ ਲਿਆ, ਉਸ ਤੋਂ ਬਾਅਦ ਉਹਨੂੰ ਫਾਂਸੀ ਲੱਗੀ ਸੀ। ਸੋ ਜਿਹੜਾ ਯਹੂਦਾ ਸੀ ਉਹਨੂੰ ਗਦਾਰ ਦੇ ਤੌਰ ਤੇ ਵੀ ਮੰਨਿਆ ਜਾਂਦਾ, ਜਿਸਨੇ ਕਿ ਜੀਸਸ ਕ੍ਰਾਈਸਟ ਨੂੰ ਅਰੈਸਟ ਕਰਾਇਆ ਸੀ। ਇਸੇ ਤਰ੍ਹਾਂ ਇੱਕ ਹੋਰ ਕਰੈਕਟਰ ਥੋਮਾ। ਥੋਮਾ ਜਿਹੜਾ ਸੀਗਾ ਉਸ ਨੇ ਜਦੋਂ ਜੀਸਸ ਕ੍ਰਾਈਸਟ ਨੂੰ ਮਾਰ ਦਿੱਤਾ ਗਿਆ, ਸੂਲੀ ਤੇ ਚੜਾ ਦਿੱਤਾ ਗਿਆ, ਤਾਂ ਉਸ ਤੋਂ ਬਾਅਦ ਅੱਜ ਵਾਲੇ ਦਿਨ ਈਸਟਰ ਸੰਡੇ ਵਾਲੇ ਦਿਨ ਉਹ ਮੁੜ ਕੇ ਜਿੰਦਾ ਹੋ ਗਿਆ, ਤੇ ਉਹ ਯਕੀਨ ਨਹੀਂ ਕਰਦੇ ਸੀਗੇ ਕਿਉਂਕਿ 40 ਦਿਨ ਉਹ ਰਿਹਾ ਉੱਥੇ ਧਰਤੀ ਦੇ ਉੱਤੇ, ਲੋਕ ਜਿਹੜੇ ਉਹਦੇ ਚੇਲੇ ਸੀ ਉਹਨਾਂ ਕੁਛ। ਇੱਕ ਜਿਹੜਾ ਪਹਿਲਾ ਬੰਦਾ ਥੋਮਾ ਸੀ ਉਹ ਕਹਿੰਦਾ ਤੂੰ ਤਾਂ ਕੋਈ ਹੋਰ ਹੈ, ਤੂੰ ਤਾਂ ਜੀਸਸ ਕ੍ਰਾਈਸਟ ਹੈ ਹੀ ਨਹੀਂ। ਤੇ ਫਿਰ ਜੀਸਸ ਕ੍ਰਾਈਸਟ ਨੇ ਈਸਟਰ ਵਾਲੇ ਦਿਨ ਉਸ ਨੂੰ ਆਪਣੇ ਹੱਥਾਂ ਤੇ ਪੈਰਾਂ ਦੇ ਵਿੱਚ ਕਿੱਲਾਂ ਦੇ ਨਿਸ਼ਾਨ ਦਿਖਾਏ, ਜਿਹੜੇ ਕਿ ਉਹਨੂੰ ਮਰਨ ਦੇ ਵੇਲੇ ਫਾਂਸੀ ਲਾਉਣ ਤੋਂ ਪਹਿਲਾਂ ਉਥੋਂ ਦੀ ਜ਼ਾਲਮ ਸਰਕਾਰ ਨੇ ਹੱਥਾਂ ਵਿੱਚ ਠੋਕੇ ਸੀਗੇ। ਫਿਰ ਉਹਨੂੰ ਯਕੀਨ ਹੋ ਗਿਆ, ਫਿਰ ਉਹਨੇ ਕਿਹਾ ਵੀ ਇਹ ਉਹੀ ਜੀਸਸ ਹੈ ਜਿਹਨੂੰ ਫਾਂਸੀ ਦੇ ਚੜਾਇਆ ਸੀ, ਇਹ ਮੁੜ ਕੇ ਜਿੰਦਾ ਹੁਆ, ਵਾਪਿਸ ਜਿੰਦਾ ਹੁਆ, ਅਜਿਹੀ ਗਾਣੇ ਸੀਗਾ। ਇਹ ਜੀਸਸ ਕ੍ਰਾਈਸਟ ਦੇ ਬਾਰੇ ਥੋੜੀਆਂ ਜਿਹੀਆਂ ਗੱਲਾਂ ਨੇ। ਅੱਜ ਆਪਾਂ ਗੱਲ ਕਰਦੇ ਹਾਂ ਜਿਹੜਾ ਈਸਟਰ ਸੰਡੇ ਦੇ ਬਾਰੇ। ਦੇਖੋ ਦੁਨੀਆਂ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਧਰਮ ਹੈ ਨਾ ਉਹ ਕ੍ਰਿਸਚੈਨਿਟੀ ਦਾ। 31% ਲੋਕ ਦੁਨੀਆਂ ਦੇ ਵਿੱਚ ਕ੍ਰਿਸਚਨ ਲੋਕ ਨੇ, ਉਸ ਤੋਂ ਬਾਅਦ ਮੁਸਲਿਮ ਨੇ, ਫਿਰ ਹਿੰਦੂ ਨੇ, ਚਲੋ ਸੋ ਆਨ। ਗੱਲ ਅੱਜ ਆਪਾਂ ਕਰਨੀ ਹੈ ਕਿ ਜਿਸ ਤਰ੍ਹਾਂ ਇਸਲਾਮ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਵਿੱਚ 2 ਫੈਸਟੀਵਲ ਬਹੁਤ ਪਾਪੂਲਰ ਨੇ, ਇੱਕ ਨੂੰ ਰਮਜ਼ਾਨ ਕਹਿੰਦੇ ਨੇ ਤੇ ਦੂਜੇ ਨੂੰ ਈਦ ਕਹਿੰਦੇ ਨੇ, ਹੋਰ ਵੀ ਨੇ ਪਰ ਬਹੁਤ ਜ਼ਿਆਦਾ ਪਾਪੂਲਰ। ਇਸੇ ਤਰ੍ਹਾਂ ਹੀ ਹਿੰਦੂ ਧਰਮ ਦੇ ਵਿੱਚ ਦੀਵਾਲੀ ਹੈ ਤੇ ਜਨਮ ਅਸ਼ਟਮੀ ਪ੍ਰਸਿੱਧ ਨੇ। ਬਿਲਕੁਲ ਠੀਕ ਉਸੇ ਤਰ੍ਹਾਂ ਜਿਹੜੇ ਕ੍ਰਿਸਚਨ ਲੋਕ ਨੇ, ਈਸਾਈ ਲੋਕ ਨੇ, ਉਹ 3 ਤਿਉਹਾਰ ਬਹੁਤ ਜ਼ਿਆਦਾ ਸ਼ਰਧਾ ਦੇ ਨਾਲ ਮਨਾਉਂਦੇ ਨੇ। ਇੱਕ ਨੂੰ ਕ੍ਰਿਸਮਿਸ ਕਹਿੰਦੇ ਨੇ, ਇੱਕ ਨੂੰ ਗੁੱਡ ਫਰਾਈਡੇ ਕਹਿੰਦੇ ਨੇ, ਤੇ ਇੱਕ ਨੂੰ ਉਹ ਈਸਟਰ ਸੰਡੇ ਕਹਿੰਦੇ ਨੇ। ਅੱਜ ਆਪਾਂ ਬਹੁਤ ਇਹ ਵੀ ਗੱਲ ਡਿਸਕਸ ਕਰਾਂਗੇ, ਮੇਰੇ ਦਿਮਾਗ ਚ ਆਈ ਹੈ ਕਿ ਤਕਰੀਬਨ 95% ਲੋਕ ਜਿਹੜੇ ਕਿ ਕ੍ਰਿਸਚਨ ਨਹੀਂ ਹੈਗੇ ਉਹ ਇਸ ਗੱਲ ਦੇ ਬਾਰੇ ਕਲੀਅਰ ਨਹੀਂ ਕਿ ਜਿਹੜਾ ਕ੍ਰਿਸਮਿਸ ਦਾ ਦਿਨ ਹੈ, 25 ਦਸੰਬਰ ਦਾ ਦਿਨ ਹੈ, ਉਸ ਦਿਨ ਨੂੰ ਵੀ ਅਸੀਂ ਜੀਸਸ ਦਾ ਜਨਮ ਦਿਨ ਮਨਾਉਂਦੇ ਹਾਂ, ਉਸ ਦਿਨ ਦੀ ਬਰਥਡੇ ਆਫ ਜੀਸਸ ਕ੍ਰਾਈਸਟ ਕਹਿੰਦੇ ਹਾਂ। ਪਰ ਅੱਜ ਜਿਹੜਾ ਈਸਟਰ ਸੰਡੇ ਹੈ ਜਿਹੜਾ ਕਿ ਅਪ੍ਰੈਲ ਦੇ ਵਿੱਚ ਆਉਂਦਾ ਚਾਰ ਕੁ ਮਹੀਨੇ ਬਾਅਦ, ਉਸ ਦਿਨ ਵੀ ਅੱਜ ਅਸੀਂ ਕਹਿੰਦੇ ਹਾਂ ਜੀਸਸ ਦਾ ਜਨਮ ਦਿਨ ਹੈ। ਸੋ ਕੀ ਉਹ ਠੀਕ ਸੀ 25 ਦਸੰਬਰ ਨੂੰ ਕਿ ਅੱਜ ਈਸਟਰ ਸੰਡੇ ਵਾਲੇ ਦਿਨ ਜੀਸਸ ਦਾ ਜਨਮ ਹੋਇਆ? ਇਹਦੇ ਵਿੱਚ ਕੀ ਫਰਕ ਹੈ? ਇੱਕ ਬੰਦਾ ਦੋ ਵਾਰ ਕਿਵੇਂ ਜਿੰਦਾ ਹੋ ਸਕਦਾ? ਸੋ ਇਹ ਗੱਲਬਾਤ ਕਰਾਂਗੇ। ਫਿਰ ਗੁੱਡ ਫਰਾਈਡੇ, ਉਹਦੇ ਵਿੱਚ ਕੀ ਫਰਕ ਹੈ? ਗੁੱਡ ਫਰਾਈਡੇ, ਜੀਸਸ ਕ੍ਰਾਈਸਟ ਦਾ ਕ੍ਰਿਸਮਸ ਅਤੇ ਈਸਟਰ, ਤਿੰਨਾਂ ਦੇ ਵਿੱਚ ਅਸੀਂ ਫਰਕ ਦੇਖਣ ਦੀ ਕੋਸ਼ਿਸ਼ ਕਰਾਂਗੇ। ਲੈਟ ਅਸ ਨੋ ਦ ਡਿਫਰੈਂਸ ਬਿਟਵੀਨ ਕ੍ਰਿਸਮਸ, ਗੁੱਡ ਫਰਾਈਡੇ ਐਂਡ ਈਸਟਰ ਸੰਡੇ। ਪਹਿਲੀ ਗੱਲ, ਕ੍ਰਿਸਮਸ ਇਜ਼ ਏ ਐਕਚੁਅਲ ਬਰਥਡੇ ਆਫ ਜੀਸਸ ਕ੍ਰਾਈਸਟ। ਜਿਹੜਾ ਜੀਸਸ ਕ੍ਰਾਈਸਟ ਦਾ ਮਾਂ ਦੇ ਪੇਟ ਵਿੱਚੋਂ, ਮਰੀਅਮ ਦੇ ਪੇਟ ਦੇ ਵਿੱਚੋਂ ਜਿਹੜਾ ਨਿਕਲਿਆ ਸੀ, ਜਿਸ ਤਰ੍ਹਾਂ ਅਸੀਂ ਸਾਰੇ ਆਪਣੀ ਮਾਂ ਦੇ ਪੇਟ ਵਿੱਚੋਂ ਆਏ ਹਾਂ, ਉਹ 25 ਦਸੰਬਰ ਸੀ, ਜਿਸ ਨੂੰ ਕਿ ਕ੍ਰਿਸਮਸ ਕਿਹਾ ਜਾਂਦਾ ਹੈ। ਸੋ ਜੀਸਸ ਕ੍ਰਾਈਸਟ ਵਾਸ ਬੋਰਨ ਫਿਜ਼ੀਕਲੀ ਔਨ ਡਿਸੰਬਰ 25th, ਐਂਡ ਦਿਸ ਡੇ ਇਜ਼ ਸੈਲੀਬ੍ਰੇਟਿਡ ਐਜ਼ ਕ੍ਰਿਸਮਸ। ਹੈਪੀ ਬਰਥਡੇ ਆਫ ਜੀਸਸ ਕ੍ਰਾਈਸਟ। ਠੀਕ ਹੈ ਜੀ। ਹੁਣ ਆ ਗਈ ਆਪਣੀ ਗੁੱਡ ਫਰਾਈਡੇ। ਗੁੱਡ ਫਰਾਈਡੇ ਕੀ ਹੈ ਕਿ ਇਸ ਦਿਨ ਜੀਸਸ ਕ੍ਰਾਈਸਟ ਨੂੰ ਮੌਤ ਦੇ ਘਾਟ ਫਾਂਸੀ ਦਿੱਤੀ ਗਈ ਸੀ। ਸਰਕਾਰ ਕਹਿੰਦੀ ਸੀ ਵੀ ਸਾਡੇ ਵਿਰੁੱਧ ਬੋਲਦਾ, ਇਹ ਰੱਬ ਦੀਆਂ ਗੱਲਾਂ ਕਰਦਾ, ਜਦੋਂ ਕਿ ਉਥੋਂ ਦਾ ਜਿਹੜਾ ਰਾਜਾ ਸੀ ਉਹ ਆਪਣੇ ਆਪ ਨੂੰ ਰੱਬ ਮੰਨਦਾ ਸੀ। ਇਹ ਕਹਿੰਦਾ ਸੀ ਰੱਬ ਇਹ ਨਹੀਂ ਹੈ ਜਿਹੜਾ ਲੋਕਾਂ ਦੇ ਤਸ਼ੱਦਦ ਕਰੋ, ਰੱਬ ਤਾਂ ਹਮੇਸ਼ਾ ਰਹਿਮਤ ਕਰਦਾ। ਜਦੋਂ ਸਰਕਾਰਾਂ ਨੂੰ ਪਤਾ ਲੱਗਿਆ ਵੀ ਲੋਕਾਂ ਨੂੰ ਇਹੋ ਜਿਹੀਆਂ ਗੱਲਾਂ ਦਾ ਸਾਡੇ ਖਿਲਾਫ਼ ਹੁੰਦਾ, ਤੇ ਉਨ੍ਹਾਂ ਨੇ ਇਸ ਨੂੰ ਪਕੜ ਕੇ ਫਾਂਸੀ ਦੀ ਜਿਹੜੀ ਸੂਲੀ ਤੇ ਚੜਾਇਆ ਸੀ। ਬੜੀ ਦਰਦਨਾਕ ਮੌਤ ਹੈ। ਜੇ ਤੁਸੀਂ ਬਾਈਬਲ ਨੂੰ ਪੜ੍ਹੋ, ਰੋਂਗਟੇ ਖੜੇ ਹੁੰਦੇ ਨੇ ਵੀ ਕਿਸ ਤਰ੍ਹਾਂ ਜੀਸਸ ਕ੍ਰਾਈਸਟ ਨੂੰ ਫੜ ਕੇ ਇਹਦੇ ਹੱਥਾਂ ਪੈਰਾਂ ਵਿੱਚ ਉਹ ਜ਼ਾਲਮ ਸਰਕਾਰ ਨੇ ਮੋਟੇ ਮੋਟੇ ਕਿੱਲ ਠੋਕੇ ਸੀ। ਇੱਕ ਕ੍ਰਾਸ ਬਣਾ ਕੇ ਨਾ ਲੱਕੜੀ ਦਾ, ਉਹਦੇ ਉੱਤੇ ਇਹਦੀਆਂ ਬਾਹਾਂ ਬੰਨਦੀਆਂ ਤੇ ਥੱਲੇ ਲੱਤਾਂ ਲੱਤਾਂ ਬੰਨ ਕੇ ਉਹਦੇ ਚ ਕਿੱਲ ਠੋਕੇ ਲਾਓ ਉਹਦੇ ਲੱਕੜ ਦੇ ਵਿੱਚ ਆਪਣੇ। ਇੱਕ ਛੋਟੀ ਬਨੰਜੀ ਡਾਕਟਰ ਸੂਈ ਵੀ ਲਾਉਂਦਾ ਬਲੱਡ ਟੈਸਟ ਕਰਨ ਨੂੰ, ਸਾਡੀ ਚੀਕਾਂ ਨੇ ਮਤਲਬ ਡਰ ਜਾਂਦੇ ਆ, ਤੇ ਇਹਦੇ ਤਾਂ ਮੋਟੇ ਮੋਟੇ ਕਿੱਲ ਠੋਕੇ ਸੀ। ਫਿਰ ਉਹਦਾ ਭਾਰਾ ਜਾ ਸਲੀਵ ਸੀ ਜਾਂ ਕ੍ਰੋਸ ਕਹਿੰਦੇ ਲੱਕੜੀ ਦਾ, ਉਹਦੇ ਉੱਤੇ ਇਹਨੂੰ ਕਹਿੰਦੇ ਖਿੱਚ ਕੇ ਲੈ ਕੇ ਚੱਲ ਉੱਥੇ। ਜਬ ਜਨਹੀਂ ਖਿੱਚਦਾ ਸੀ ਪਿੱਛੋਂ ਛੱਟੀਆਂ ਮਾਰਦੇ, ਡੰਡੇ ਮਾਰਦੇ ਸੀਗੇ, ਤੇ ਉਹ ਖਿੱਚ ਕੇ ਜਾ ਕੇ ਜੈਰੂਸਲਮ ਦੇ ਵਿੱਚ ਇੱਕ ਗੋਲ ਗੁਥਾ ਹੈ, ਉਹਦੀ ਪਹਾੜੀ ਹੈ, ਉੱਥੇ ਲਿਜਾ ਕੇ ਇਹਨੂੰ ਉਹ ਬੰਨਤਾ, ਤੇ ਬੰਨ ਕੇ ਕੀ ਕੀਤਾ ਕਿ ਇਹਨੂੰ ਫਾਂਸੀ ਚੜਾਤੀ। ਤੇ ਇਹ ਫਾਂਸੀ ਇੰਨੀ ਖਤਰਨਾਕ ਸੀ ਕਿ ਖੁੱਲੇ ਮੈਦਾਨ ਚ ਲੋਕਾਂ ਦਾ ਇਕੱਠ ਸੀ, ਤੇ 6 ਘੰਟੇ ਇਸ ਨੂੰ ਉਹਦੇ ਉੱਤੇ ਲਟਕਾਈ ਰੱਖਿਆ। ਫਿਰ ਨਾਟ ਓਨਲੀ ਦੈਟ, 6 ਘੰਟੇ ਸੂਲੀ ਤੇ ਲਟਕਾਉਣ ਤੋਂ ਬਾਅਦ ਵੀ ਜੀਸਸ ਕ੍ਰਾਈਸਟ ਮਰ ਗਿਆ ਕਿ ਨਹੀਂ, ਉਹਦੇ ਪੇਟ ਦੇ ਵਿੱਚ ਤਲਵਾਰ ਖੰਜਰ ਮਾਰ ਮਾਰ ਕੇ ਪੇਟ ਵਿੱਚੋਂ ਖੂਨ ਤੇ ਪਾਣੀ ਜਦੋਂ ਨਿਕਲਿਆ ਹੈ ਨਾ, ਉਦੋਂ ਉਨ੍ਹਾਂ ਨੇ ਪੁਸ਼ਟੀ ਕੀਤੀ ਵੀ ਆ ਹੁਣ ਮਰ ਗਿਆ। ਕਹਿੰਦੇ ਨੇ ਜਦੋਂ ਇੰਨਾ ਘੋਰ ਪਾਪ ਹੋ ਰਿਹਾ ਸੀ ਨਾ, ਉਦੋਂ ਉਥੋਂ ਦੀਆਂ ਕਬਰਾਂ ਕੰਬਣ ਲੱਗ ਗਈਆਂ ਸੀ। ਹੈ ਤਾਂ ਘੋਰ ਅੰਧੇਰ, ਜਦੋਂ ਘੋਰ ਅੰਧੇਰ ਹੁੰਦਾ, ਘੋਰ ਜਾਲ ਜ਼ੁਲਮ ਹੁੰਦਾ, ਤੇ ਪਰਮਾਤਮਾ ਵੀ ਉਸ ਨੂੰ ਲੋਕਾਂ ਨੂੰ ਦਿਖਾਉਣ ਦੇ ਲਈ ਬਹੁਤ ਕੁਛ ਇਸ਼ਾਰੇ ਕਰਦਾ। ਉਸ ਵੇਲੇ ਜਦੋਂ ਜੀਸਸ ਕ੍ਰਾਈਸਟ ਨੂੰ ਲਟਕਾਇਆ ਗਿਆ ਸੀ ਸੂਲੀ ਤੇ, ਖੰਜਰ ਦੇ ਪੇੜ ਚ ਘੋਈ ਗਈ ਸੀ, ਲੋਕ ਦੇਖਦੇ ਸੀ, ਤੇ ਉਸ ਵੇਲੇ ਜਦੋਂ ਖੂਨ ਤੇ ਪਾਣੀ ਨਿਕਲਿਆ ਤਾਂ ਉਸ ਵੇਲੇ ਜਦੋਂ ਉਹਦੀ ਡੈਥ ਹੋਈ ਹੈ ਤੇ ਕਬਰਾਂ ਜਿਹੜੀਆਂ ਸੀ ਉਹ ਕੰਬਣ ਲੱਗ ਗਈਆਂ ਸੀ, ਧਰਤੀ ਹਿੱਲਣ ਲੱਗ ਪਈ ਸੀ, ਜ਼ੋਰ ਜ਼ੋਰ ਦੀ ਭੂਚਾਲ ਦੇ ਝਟਕੇ ਉੱਥੇ ਦੇਖਿਆ, ਹਨੇਰੀ ਚੱਲੀ ਬੁਰੀ ਤਰ੍ਹਾਂ। ਸੋ ਇਹ ਹੈ ਗੁੱਡ ਫਰਾਈਡੇ। ਪਰ ਸਵਾਲ ਪੈਦਾ ਹੁੰਦਾ ਕਿ ਇਹਨੂੰ ਗੁੱਡ ਕਿਉਂ ਕਹਿੰਦੇ ਜਦੋਂ ਉਹਨੂੰ ਫਾਂਸੀ ਤੇ ਚੜਾਇਆ ਗਿਆ? ਗੁੱਡ ਕ੍ਰਿਸਚੀਅਨ ਲੋਕਾਂ ਦਾ ਵਿਸ਼ਵਾਸ ਇਸ ਕਰਕੇ ਹੈ ਕਿ ਉਹਦਾ ਸਰੀਰ ਨੂੰ ਤਾਂ ਤੁਸੀਂ ਮਾਰਤਾ, ਪਰ ਉਹ ਜਿਹੜਾ ਸਰੀਰ ਸੀ ਜਿਹਨੂੰ ਫਾਂਸੀ ਚੜਾਇਆ ਸੀ, ਉਹ ਸਾਡੇ ਲੋਕਾਂ ਦੇ ਲਈ, ਅਨਪੜ੍ਹ ਤੇ ਭੋਲੇ ਲੋਕਾਂ ਨੂੰ ਜਗਾਉਣ ਦੇ ਲਈ ਕਿ ਤੁਹਾਡਾ ਜਿਹੜਾ ਅਸਲੀ ਮੰਤਵ ਹੈ ਸਰੀਰ ਦੇ ਵਿੱਚ ਆਉਣ ਦਾ, ਰੋਟੀ ਖਾਣੀ ਪੀਣੀ ਬੱਚੇ ਜੰਮਣਾ ਨਹੀਂ, ਸਗੋਂ ਉਸ ਗੋਡ ਦੇ ਨਾਲ, ਉਸ ਪਰਮਾਤਮਾ ਦੇ ਨਾਲ ਮਿਲਾਪ ਕਰਨਾ। ਸੋ ਉਹਦੀਆਂ ਸਿੱਖਿਆਵਾਂ ਤੋਂ ਸਾਨੂੰ ਪਤਾ ਲੱਗਿਆ ਕਿ ਜੇ ਉਹ ਨਾ ਮਰਦਾ ਸਾਨੂੰ ਪਤਾ ਨਹੀਂ ਲੱਗਣਾ ਸੀ ਕਿ ਅਸਲੀਅਤ ਸਾਡੀ ਮੌਤ ਤੋਂ ਬਾਅਦ ਕੀ ਹੈ। ਸੋ ਇਸ ਕਰਕੇ ਇਸ ਨੂੰ ਗੁੱਡ ਫਰਾਈਡੇ ਕਿਹਾ ਜਾਂਦਾ ਹੈ। ਤੀਜੀ ਗੱਲ ਕਰੀਏ ਹੁਣ ਈਸਟਰ ਸੰਡੇ ਦੀ। ਦੇਖੋ ਜਦੋਂ ਜੀਸਸ ਕ੍ਰਾਈਸਟ ਨੂੰ ਸੂਲੀ ਤੇ ਚੜਾ ਕੇ ਮਾਰਤਾ ਤਾਂ ਉਹਦੀ ਇੱਕ ਬਾਡੀ ਜਿਹੜੀ ਡੈਡ ਬਾਡੀ ਹੈ, ਆਪਾਂ ਕਹਿੰਦੇ ਲਾਸ਼ ਕਹਿ ਲਓ, ਉਸ ਨੂੰ ਇੱਕ ਗੁਫਾ ਤਿਆਰ ਕੀਤੀ ਗਈ ਜਿਹਦੀ ਸ਼ਕਲ ਅੰਡੇ ਵਰਗੀ ਸੀ, ਇਸੇ ਕਰਕੇ ਈਸਟਰ ਐਗ ਹੰਟਿੰਗ ਹੁੰਦਾ, ਐਗ ਹੰਟਿੰਗ ਕੱਲ ਅਸੀਂ ਵੀ ਘਰੇ ਕੀਤਾ ਸੀ ਬੱਚਿਆਂ ਦੇ ਨਾਲ। ਉਹ ਆਂਡੇ ਦੀ ਸ਼ਕਲ ਵਰਗੀ ਇੱਕ ਗੁਫਾ ਬਣਾ ਕੇ ਪੱਥਰ ਦੀ, ਉਹਦੇ ਵਿੱਚ ਇਹਦੀ ਡੈਡ ਬੋਡੀ ਰੱਖਤੀ ਤੇ ਬਾਹਰੋਂ ਲਾਤਾ ਗੇਟ, ਤੇ ਬਾਹਰ ਲਾਤੇ ਸਾਈਨ ਵੀ ਕੋਈ ਵੀ ਇਸ ਗੇਟ ਨੂੰ ਜੇ ਕਿਸੇ ਨੇ ਟੱਚ ਕੀਤਾ ਨਾ ਤਾਂ ਇਹ ਸਰਕਾਰ ਦੇ ਖਿਲਾਫ਼ ਹੋਊਗੀ ਤੇ ਸਰਕਾਰ ਉਹਦੇ ਖਿਲਾਫ਼ ਐਕਸ਼ਨ ਲਊਗੀ। ਸੋ ਇਹ ਗੁੱਡ ਫਰਾਈਡੇ ਤੋਂ, ਗੁੱਡ ਫਰਾਈਡੇ ਵਾਲੇ ਦਿਨ ਇਹਦੀ ਡੈਡ ਬੋਡੀ ਨੂੰ ਅੰਡੇ ਦੀ ਸ਼ਕਲ ਦੀ ਜਿਹੜੀ ਗੁਫਾ ਸੀ ਉਹਦੇ ਵਿੱਚ ਪਾਇਆ ਗਿਆ ਤੇ ਬਾਹਰੋਂ ਇੱਕ ਪੱਥਰ ਲਾ ਕੇ ਸਾਈਨ ਲਾਤਾ ਵੀ ਨੋਬਡੀ ਕੈਨ ਟੱਚ। ਹੁਣ ਬਾਈਬਲ ਦੇ ਵਿੱਚ ਇਹ ਆਉਂਦਾ ਕਿ ਜੀਸਸ ਕ੍ਰਾਈਸਟ ਦੀ ਮੌਤ ਫਰਾਈਡੇ ਨੂੰ ਹੋਈ, ਉਸ ਤੋਂ ਤੀਸਰਾ ਦਿਨ ਥਰਡ ਡੇ ਕਿਹੜਾ ਹੋਇਆ, ਸੰਡੇ ਜਿਹੜਾ ਕਿ ਅੱਜ ਹੈ। ਸੰਡੇ ਨੂੰ ਉਸ ਜੀਸਸ ਕ੍ਰਾਈਸਟ ਦੇ ਜਿਹੜੇ ਕੁਛ ਚੇਲੀਆਂ ਸੀਗੀਆਂ, ਭਗਤਣੀਆਂ ਸੀਗੀਆਂ, ਜਿਹਦੇ ਵਿੱਚ ਮਰੀਅਮ, ਮੈਂਡਲਿਨ ਜਾਂ ਕੁਛ ਹੋਰ ਵੀ ਹੋਣਗੀਆਂ, ਹੁਣ ਮੇਰੇ ਨਾਂ ਨਹੀਂ ਯਾਦ, ਉਹਨਾਂ ਨੇ ਫੈਸਲਾ ਕੀਤਾ ਵੀ ਜੀਸਸ ਕ੍ਰਾਈਸਟ ਦੀ ਜਿਹੜੀ ਡੈਡ ਬੋਡੀ ਹੈ ਉਸ ਪੱਥਰ ਦੀ ਗੁਫਾ ਚ ਰੱਖੀ ਹੈ, ਉੱਥੇ ਬਦਬੂ ਆਊਗੀ, ਇਸ ਕਰਕੇ ਕੁਛ ਖੁਸ਼ਬੂਦਾਰ ਚੀਜ਼ਾਂ ਲੈ ਕੇ ਗਏ ਤਾਂ ਕਿ ਉਹਦੀ ਬੋਡੀ ਤੇ ਮਲ ਦਨ। ਜਦੋਂ ਉਹ ਉੱਥੇ ਪਹੁੰਚੀਆਂ ਤਾਂ ਦੇਖਦੀਆਂ ਕਿ ਜਿਹੜੀ ਗੁਫਾ ਦੇ ਬਾਹਰ ਉਹ ਬਹੁਤ ਵੱਡਾ ਸਾਰਾ ਗੋਲ ਚੱਕਰ ਦਾ, ਗੋਲ ਆਕਾਰ ਦਾ ਗੇਟ ਲੱਗਿਆ ਸੀ, ਉਹ ਉੱਥੇ ਹੈ ਨਹੀਂ। ਜਦੋਂ ਉਹ ਅੰਦਰ ਗਈਆਂ ਤਾਂ ਦੇਖਿਆ ਜੀਸਸ ਕ੍ਰਾਈਸਟ ਦੀ ਲਾਸ਼ ਕੋਈ ਨਹੀਂ ਹੈ, ਤੇ ਜਦੋਂ ਹੈਰਾਨ ਹੋ ਗਿਆ ਵੀ ਕੌਣ ਆ ਗਿਆ, ਕੋਈ ਜਾਨਵਰ ਹੀ ਨਾ ਖਾ ਗਿਆ ਹੋਵੇ, ਕੁਛ ਨਾ ਖਾ ਗਿਆ ਹੋਵੇ, ਤਾਂ ਜਦੋਂ ਦੇਖਿਆ ਤੇ ਉਸ ਵੇਲੇ ਉਸ ਗੁਫਾ ਦੇ ਵਿੱਚ ਇੱਕ ਵਾਈਟ ਰੂਹਾਨੀ ਲਾਈਟ ਦਾ ਬਹੁਤ ਜ਼ੋਰ ਦੀ ਤੇਜ਼ ਪ੍ਰਕਾਸ਼ ਹੋਇਆ। ਜਦੋਂ ਉਹ ਤੇਜ਼ ਪ੍ਰਕਾਸ਼ ਹੋਇਆ, ਜਿਹਨੂੰ ਡਿਵਾਈਨ ਲਾਈਟ ਕਹਿੰਦੇ ਨੇ, ਉਹ ਉਹਨਾਂ ਚੇਲੀਆਂ ਨੇ ਪਹਿਲੀ ਵਾਰ ਦੇਖਿਆ ਸੀ ਡਿਵਾਈਨ ਲਾਈਟ, ਜਿਹੜੀ ਕਿ ਰੱਬੀ ਜੋਤ ਸੀਗੀ। ਸੋ ਜਦੋਂ ਉਹਨਾਂ ਨੇ ਉਹ ਰੱਬੀ ਜੋਤ ਦੇਖੀ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਜਿਹੜੀ ਡੈਡ ਬੋਡੀ ਦੇ ਵਿੱਚੋਂ ਜੀਸਸ ਕ੍ਰਾਈਸਟ ਨੇ ਫੇਰ ਸਪਿਰਚੁਅਲ ਜਨਮ ਲੈ ਲਿਆ। ਇਸ ਕਰਕੇ ਗੁੱਡ ਫਰਾਈਡੇ ਨੂੰ ਸਪਿਰਚੁਅਲ ਬਰਥਡੇ ਆਫ ਜੀਸਸ ਕ੍ਰਾਈਸਟ ਕਿਹਾ ਜਾਂਦਾ ਹੈ। ਇਸੇ ਕਰਕੇ ਈਸਟਰ ਨੂੰ ਬੜੀਆਂ ਖੁਸ਼ੀਆਂ ਦੇ ਨਾਲ ਲੋਕ ਮਨਾਉਂਦੇ ਨੇ। ਇਹ ਵੀ ਅੱਜ ਬਾਈਬਲ ਵਿੱਚ ਆਉਂਦਾ ਕਿ ਉਸ ਤੋਂ ਬਾਅਦ, ਈਸਟਰ ਸੰਡੇ ਤੋਂ ਬਾਅਦ 40 ਦਿਨ ਜੀਸਸ ਕ੍ਰਾਈਸਟ ਆਪਣੇ ਚੇਲਿਆਂ ਨਾਲ ਰਿਹਾ ਅਤੇ ਉਨ੍ਹਾਂ ਨੂੰ ਰੂਹਾਨੀਅਤ ਦਾ ਪ੍ਰਚਾਰ ਕਰਦਾ ਰਿਹਾ, ਸਪਿਰਚੁਅਲ ਟੀਚਿੰਗ ਦਿੰਦਾ ਰਿਹਾ। ਦੇਖੋ ਅੱਜ ਈਸਟਰ ਸੰਡੇ ਹੈ, ਜਦੋਂ ਵੀ ਤੁਹਾਨੂੰ ਕਦੇ ਚਰਚ ਦੇ ਮੂਹਰੋਂ ਦੀ ਲੰਘਣ ਦਾ ਮੌਕਾ ਮਿਲੇ ਤਾਂ ਤੁਸੀਂ ਦੇਖੋਗੇ ਕਿ ਹਰੇਕ ਕ੍ਰਿਸਚਨ ਅੱਜ ਜ਼ਰੂਰ 100% ਚਰਚ ਵਿੱਚ ਜਾਂਦਾ ਤੇ ਚਰਚਾਂ ਬਹੁਤ ਖੂਬਸੂਰਤ ਸਜਾਈਆਂ ਜਾਂਦੀਆਂ। ਸਾਡੇ ਬਰੈਂਪਟਨ ਦੇ ਵਿੱਚ ਜਿੱਥੇ ਸਾਡੀ ਕਲੀਨਿਕ ਹੈ ਬਰੈਮਲੀਅਨ ਕੰਟਰੀ ਸਾਈਡ, ਉਹਦੇ ਬਿਲਕੁਲ ਨਾਲ ਹੀ ਉੱਥੇ ਵੀ ਚਰਚ ਹੈ। ਫਿਰ ਤੁਸੀਂ ਸੈਂਡਲਵੁੱਡ ਤੇ ਟੋਰਬਮ ਤੇ ਹੋਰ ਅਨੇਕਾਂ ਚਰਚਿਸ ਨੇ, ਉੱਥੇ ਉਹਨਾਂ ਦੀ ਸਜਾਵਟ ਕੀਤੀ ਜਾਂਦੀ ਹੈ, ਖੁਸ਼ੀ ਮਨਾਈ ਜਾਂਦੀ ਹੈ ਕਿ ਅੱਜ ਜੀਸਸ ਦਾ ਮੁੜ ਕੇ ਡੈਡ ਬੋਡੀ ਦੇ ਵਿੱਚੋਂ ਜਨਮ ਹੋਇਆ ਹੈ। ਤੇ 40 ਦਿਨ ਜਿਹੜੇ ਕ੍ਰਿਸਚਨ ਲੋਕ ਨੇ ਉਹ ਫਾਸਟ ਰੱਖਦੇ ਨੇ, ਰੋਜ਼ੇ ਰੱਖਦੇ ਨੇ ਤਾਂ ਕਿ ਜੀਸਸ ਕ੍ਰਾਈਸਟ ਜਿਹੜੀਆਂ ਟੀਚਿੰਗ ਨੇ ਉਹਨਾਂ ਦੇ ਉੱਤੇ ਅਮਲ ਕੀਤਾ ਜਾਵੇ। ਫਿਰ ਈਸਾਈ ਜਿਹੜੇ ਨੇ ਉਹ ਆਪਣੇ ਘਰਾਂ ਵਿੱਚ ਤੇ ਸਾਰੀਆਂ ਚਰਚਾਂ ਦੇ ਵਿੱਚ ਕੈਂਡਲ ਜਗਾਉਂਦੇ ਨੇ ਅੱਜ ਦੇ ਦਿਨ, ਇੱਕ ਦੂਜੇ ਨੂੰ ਗੁੱਡ ਵਿਸ਼ਿਸ਼ ਦਿੰਦੇ ਨੇ, ਘਰਾਂ ਵਿੱਚ ਇਕੱਠੇ ਹੋ ਕੇ ਜਾਂ ਚਰਚ ਵਿੱਚ ਜਾ ਕੇ ਪ੍ਰੇਅਰ ਕੀਤੀ ਜਾਂਦੀ ਹੈ। ਜੀਸਸ ਕ੍ਰਾਈਸਟ ਨੂੰ ਸੂਲੀ ਦਿੱਤੀ ਗਈ, ਉਸ ਲਈ ਮਾਫੀ ਮੰਗਦੇ ਹਾਂ ਵੀ ਅਸੀਂ ਕੁਛ ਕਰ ਨਹੀਂ ਸਕੇ, ਅਤੇ ਆਉਣ ਵਾਲੇ ਸਮੇਂ ਲਈ ਜੀਸਸ ਕ੍ਰਾਈਸਟ ਤੋਂ ਰਹਿਮਤ ਮੰਗਦੇ ਹਾਂ। ਬਾਈਬਲ ਜ਼ਰੂਰ ਅੱਜ ਦੇ ਦਿਨ ਪੜ੍ਹੀ ਜਾਂਦੀ ਹੈ। ਜਿਹੜੇ ਈਸਟਰ ਦੇ ਰੰਗ ਬਿਰੰਗੇ ਐਗ ਹੁੰਦੇ ਨੇ ਨਾ, ਬਨੀ ਐਗਸ, ਉਹਨਾਂ ਬੱਚਿਆਂ ਦੇ ਵਿੱਚ ਬੜੇ ਪਾਪੂਲਰ ਨੇ, ਉਹ ਲੁਕੋ ਜਾਂਦੇ ਨੇ, ਫਿਰ ਲੁਕੋ ਕੇ ਲੱਭਦੇ ਨੇ ਤੇ ਖੁਸ਼ੀ ਖੁਸ਼ੀ ਫੰਦੇ। ਐਗ ਦਾ ਕੀ ਮਤਲਬ ਹੈ ਕਿ ਜਿਹੜਾ ਐਗ ਹੁੰਦਾ ਨਾ ਕਿਸੇ ਚੀਜ਼ ਦਾ ਵੀ, ਜਦੋਂ ਐਗ ਫੁੱਟਦਾ ਤਾਂ ਉਹਦੇ ਵਿੱਚੋਂ ਲਾਈਫ ਨਿਕਲਦੀ ਹੈ। ਜਿਵੇਂ ਆਪਾਂ ਮੁਰਗੀ ਦਾ ਕਹਿ ਦੋ ਆਂਡਾ, ਉਹ ਮੁਰਗੀ ਦਾ ਜਿਹੜਾ ਆਂਡਾ ਹੁੰਦਾ ਉਹ ਸਖ਼ਤ ਹੁੰਦਾ ਪਰ ਹੌਲੀ ਹੌਲੀ ਜਦੋਂ ਟੁੱਟਦਾ ਉਹਦੇ ਵਿੱਚੋਂ ਚੂਚੇ ਨਿਕਲਦੇ ਨੇ। ਇਸੇ ਤਰ੍ਹਾਂ ਹੀ ਮੰਨਿਆ ਜਾਂਦਾ ਵੀ ਉਹਦੀ ਗੋਲ ਆਕਾਰ ਦੀ ਗੁਫਾ ਸੀਗੀ ਜਿਹਦੇ ਵਿੱਚ ਜੀਸਸ ਕ੍ਰਾਈਸਟ ਨੂੰ ਰੱਖਿਆ ਗਿਆ ਸੀਗਾ, ਉਹਦੇ ਵਿੱਚੋਂ ਹੀ ਵਾਪਸ ਜੀਸਸ ਕ੍ਰਾਈਸਟ ਜਿੰਦਾ ਹੋਇਆ ਹੈ। ਹੁਣ ਗੱਲ ਇਹ ਹੈ ਕਿ ਇੰਪੋਰਟੈਂਸ ਤਾਂ ਮੈਂ ਦੱਸਤੀ, ਹੁਣ ਆਪਾਂ ਗੱਲ ਕਰੀਏ ਸਪਿਰਚੁਅਲ ਟੀਚਿੰਗਸ ਆਫ ਜੀਸਸ ਕ੍ਰਾਈਸਟ। ਦੇਖੋ ਜੀਸਸ ਕ੍ਰਾਈਸਟ ਦੀ ਜਿਹੜੀਆਂ ਉਹਦੇ ਉੱਤੇ ਬਹੁਤ ਅਤਿਆਚਾਰ ਹੋਏ, ਉਹ ਜਦੋਂ ਉਹਨੂੰ ਫਾਂਸੀ ਦਿੱਤੀ ਜਾ ਰਹੀ ਸੀ, ਜੀਸਸ ਕ੍ਰਾਈਸਟ ਕੁਛ ਵੀ ਕਰ ਸਕਦਾ ਸੀ, ਪਰ ਜਿਹੜੇ ਪਰ ਜਿਹੜੇ ਸੰਤ ਮਹਾਤਮਾ ਹੁੰਦੇ ਨੇ ਜਿਵੇਂ ਪੰਜਵੀਂ ਪਾਤਸ਼ਾਹੀ ਸੀਗੀ ਉਹਨਾਂ ਨੂੰ ਤੱਤੇ ਤਵਿਆਂ ਤੇ ਬਿਠਾਇਆ ਤੇ ਉਹਨਾਂ ਨੇ ਕੀ ਕਿਹਾ ਤੇਰਾ ਪਾਣਾ ਮਿੱਠਾ ਲਾਗੇ। ਸੋ ਇਸੇ ਤਰ੍ਹਾਂ ਹੀ ਜਦੋਂ ਜੀਸਸ ਕ੍ਰਾਈਸਟ ਨੂੰ ਫਾਂਸੀ ਤੇ ਚੜਾਇਆ ਜਾ ਰਿਹਾ ਸੀਗਾ ਤਾਂ ਜਿਹੜੇ ਉਹਦੇ ਚੇਲੇ ਸੀ ਜਿਹੜੇ ਅੰਦਰੋਂ ਪਰਮਾਤਮਾ ਦੇ ਨਾਲ ਮਿਲੇ ਹੋਏ ਸੀ ਉਹ ਕੁਛ ਵੀ ਕਰ ਸਕਦੇ ਸੀ, ਉਹ ਕਹਿੰਦੇ ਸੀ ਵੀ ਸਾਨੂੰ ਤੂੰ ਇਸ਼ਾਰਾ ਕਰ, ਅਸੀਂ ਇਹ ਜ਼ਾਲਮਾਂ ਨੂੰ ਖਤਮ ਕਰ ਦਿਆਂਗੇ, ਲੋਕ ਜਿਹੜੇ ਤਮਾਸ਼ਾ ਦੇ ਉਹਨਾਂ ਨੂੰ ਖਤਮ ਕਰ ਦਿਆਂਗੇ। ਪਰ ਉਸ ਸਮੇਂ ਜੀਸਸ ਕ੍ਰਾਈਸਟ ਦੇ ਸ਼ਬਦ ਬਾਈਬਲ ਚ ਨੇ, ਉਹਨਾਂ ਨੂੰ ਕਿਹਾ ਸੀਗਾ, ਕੀ ਕਿਹਾ ਸੀਗਾ, ਓ ਫਾਦਰ ਫਾਰਗਿਵ ਦੈਮ, ਓ ਫਾਦਰ ਫਾਰਗਿਵ ਦੈਮ ਐਸ ਦੇ ਨੋ ਨਾਟ ਵਟ ਦੇ ਡੂ, ਕਿ ਐ ਪਰਮ ਪਿਤਾ ਪਰਮੇਸ਼ਰ ਤੂੰ ਇਹਨਾਂ ਲੋਕਾਂ ਨੂੰ ਮਾਫ਼ ਕਰ ਦੀ, ਕਿਉਂਕਿ ਇਹਨਾਂ ਨੂੰ ਪਤਾ ਹੀ ਨਹੀਂ ਕਿ ਕਰ ਕੀ ਰਹੇ ਨੇ, ਕਿੱਲਾਂ ਠੋਕ ਰਹੇ ਨੇ, ਮੈਨੂੰ ਲਟਕਾਇਆ ਵਾ, ਇਹਨਾਂ ਨੂੰ ਪਤਾ ਨਹੀਂ, ਜੇ ਪਤਾ ਹੋਵੇ ਕਿ ਮੈਂ ਕੌਣ ਹਾਂ ਤਾਂ ਇਹ ਕਦੇ ਵੀ ਅਜਿਹਾ ਨਹੀਂ ਕਰਦੇ। ਇਸ ਕਰਕੇ ਇਹ ਅਣਜਾਣ ਨੇ ਇਹਨਾਂ ਨੂੰ ਮਾਫ਼ ਕਰੀ, ਇਹੀ ਸੰਤ ਦੀ ਖਾਸੀਅਤ ਹੁੰਦੀ ਹੈ। ਦੂਜੀ ਗੱਲ ਇਹ ਹੈ ਕਿ ਜਿਹੜੇ ਸੰਤ ਹੁੰਦੇ ਨੇ ਜਿਵੇਂ ਜੀਸਸ ਕ੍ਰਾਈਸਟ ਹੈ, ਵਟ ਇਜ਼ ਦਾ ਪਰਪਸ ਆਫ ਦੀ ਸੇਂਟਸ, ਸੰਤ ਇਸ ਦੁਨੀਆਂ ਵਿੱਚ ਆਉਂਦੇ ਕਿਉਂ ਨੇ, ਕਿਹਾ ਜਾਂਦਾ ਕਿ ਸੰਤ ਨਾ ਹੋਤੇ ਜਗਤ ਮੇਂ ਤੋ ਜਲ ਮਰਤਾ ਸੰਸਾਰ, ਕਿਉਂਕਿ ਸੰਸਾਰ ਦੇ ਵਿੱਚ ਸੰਤ ਆਪਣੀ ਮਰਜ਼ੀ ਨਾਲ ਜਨਮ ਲਈ ਜਾਂਦੇ, ਉਹ ਸਾਡੇ ਕਲਿਆਣ ਦੇ ਲਈ, ਸਾਡੀ ਭਲਾਈ ਦੇ ਲਈ ਸਾਨੂੰ ਸਮਝਾ ਬੁਝਾ ਕੇ ਸਾਡਾ ਅਸਲੀ ਉਦੇਸ਼ ਸਮਝਾਉਣ ਆਉਂਦੇ ਨੇ। ਬਾਈਬਲ ਦੇ ਚੈਪਟਰ 6 ਦੇ ਵਿੱਚ ਮੈਂ ਪੜ੍ਹਿਆ ਤਾਂ ਤੁਹਾਡੇ ਨਾਲ ਗੱਲ ਕਰਦਾ, ਉਹਦੇ ਵਿੱਚ ਇੱਕ ਕੋਟੇਸ਼ਨ ਹੈ, ਉਹਦੇ ਵਿੱਚ ਲਿਖਿਆ, ਫਾਰ ਆਈ ਕਮ ਡਾਊਨ ਫਰੋਮ ਹੈਵਨ ਨਾਟ ਟੂ ਡੂ ਮਾਈ ਓਨ ਵਿਲ ਬਟ ਦਾ ਵਿਲ ਆਫ ਹਿਮ ਦੈਟ ਸੈਂਟ ਮੀ, ਕਿ ਮੈਂ ਆਪਣੀ ਮਰਜ਼ੀ ਨਾਲ ਇਸ ਦੁਨੀਆਂ ਵਿੱਚ ਨਹੀਂ ਆਇਆ, ਸਗੋਂ ਉਸ ਪਰਮਾਤਮਾ ਦਾ ਮਜਬੂਰ ਕੀਤਾ। ਉਹਨੇ ਕਿਹਾ ਕਿ ਦੁਨੀਆਂ ਦੇ ਉੱਤੇ, ਧਰਤੀ ਦੇ ਉੱਤੇ ਇਸ ਵੇਲੇ ਬਹੁਤ ਅਤਿਆਚਾਰ ਹੋ ਗਏ, ਲੋਕ ਅਤਿਆਚਾਰ ਸਹੀ ਜਾਂਦੇ ਨੇ, ਰਾਜੇ ਕਰੀ ਜਾਂਦੇ ਨੇ, ਉਹ ਖਾਣ ਪੀਣ ਦੇ ਵਿੱਚ ਬਲੀਨ ਨੇ, ਐਸ਼ੋ ਇਸ਼ਰਤ ਚ ਬਲੀਨ ਨੇ, ਸੋ ਇਸ ਕਰਕੇ ਤੂੰ ਉਹਨਾਂ ਦੀ ਚੀਕੋ ਪੁਕਾਰ ਆ ਰਹੀ ਹੈ, ਰੱਬ ਨੇ ਤਰਸ ਖਾ ਕੇ ਉਹਨੂੰ ਭੇਜਿਆ ਵੀ ਤੂੰ ਉਹਨਾਂ ਨੂੰ ਸਮਝਾ ਬੁਝਾ ਕੇ ਦੱਸ ਸੋਡੀ ਜ਼ਿੰਦਗੀ ਦਾ ਅਸਲੀ ਉਪਦੇਸ਼ ਕੀ ਹੈ। ਫਾਰ ਆਈ ਕਮ ਡਾਊਨ ਫਰੋਮ ਹੈਵਨ ਨਾਟ ਟੂ ਡੂ ਮਾਈ ਓਨ ਵਿਲ, ਆਪਣੀ ਮਰਜ਼ੀ ਨਾਲ ਨਹੀਂ ਆਇਆ, ਬਟ ਦਾ ਵਿਲ ਆਫ ਹਿਮ, ਪਰਮਾਤਮਾ ਦੀ ਮਰਜ਼ੀ ਨਾਲ ਆਇਆ, ਦੈਟ ਸੈਂਟ ਮੀ, ਉਹਨੇ ਭੇਜਿਆ ਮੈਨੂੰ। ਜਿਹੜੇ ਸੰਤ ਹੁੰਦੇ ਨੇ ਨਾ ਉਹ ਉਸ ਕੈਂਡਲ ਦੀ ਤਰ੍ਹਾਂ ਹੁੰਦੇ ਨੇ, ਜਿਹੜੇ ਕਿ ਜਿਹੜੀ ਕੈਂਡਲ ਹੈ ਜਦੋਂ ਅਸੀਂ ਜਗਦੀ ਹੈ ਨਾ ਉਹ ਆਪਣੇ ਆਪ ਨੂੰ ਮਚਾਈ ਜਾਂਦੀ ਹੈ ਪਰ ਦੂਜਿਆਂ ਦੇ ਫਾਇਦੇ ਲਈ ਚਾਨਣ ਦਿੰਦੀ ਹੈ। ਸੰਤ ਉਸ ਦਰਖਤ ਦੀ ਤਰ੍ਹਾਂ ਹੁੰਦੇ ਨੇ ਜਿਹੜੇ ਆਪਣੇ ਉੱਤੇ ਗਰਮੀ ਸਹਾਰਦੇ ਨੇ, ਆਪ ਫਲ ਪੈਦਾ ਕਰਦੇ ਨੇ ਪਰ ਨਾ ਸਕਦੇ ਦਰਖਤ ਨੇ ਆਪ ਫਲ ਖਾਧਾ ਤੇ ਨਾ ਸਰਦੀ ਲਈ ਹੈ, ਗਰਮੀ ਆਪਣੇ ਤੇ ਲੈਂਦੇ ਨੇ ਤੇ ਠੰਡ ਸਾਨੂੰ ਦਿੰਦੇ ਨੇ ਜੋ ਅਸੀਂ ਥੱਲੇ ਬੈਠਦੇ ਹਾਂ। ਕਬੀਰ ਸਾਹਿਬ ਸੰਤਾਂ ਦੇ ਬਾਰੇ ਕਹਿੰਦੇ ਹੁੰਦੇ ਸੀ, ਬ੍ਰਿਖਸ਼ ਕਬੂ ਨਾ ਫਲ ਮਖੇ, ਬ੍ਰਿਖਸ਼ ਕਬੂ ਨਾ ਫਲ ਮਖੇ, ਨਦੀ ਨਾ ਸਾਂਚੇ ਨੀਰ, ਪਰਮਾਰਥ ਕੇ ਕਾਰਨੇ ਸੰਤ ਧਰਾ ਸ਼ਰੀਰ, ਕਿ ਸੰਤ ਇਸ ਕਰਕੇ ਮਨੁੱਖੀ ਚੋਲਾ ਧਾਰਦੇ ਨੇ, ਜਿਵੇਂ ਬ੍ਰਿਖਸ਼ ਜਿਹੜੇ ਦਰਖਤ ਨੇ ਉਹ ਆਪ ਫਲ ਨਹੀਂ ਖਾਂਦੇ, ਸਾਨੂੰ ਫਲ ਮਿੱਠੇ ਖਾਣ ਨੂੰ ਦਿੰਦੇ ਨੇ, ਤੇ ਨਦੀ ਜਿਹੜੀ ਹੈਗੀ ਉਹ ਪਾਣੀ ਆਪ ਨਹੀਂ ਪੀਂਦੀ, ਸਾਡੀ ਪਿਆਸ ਬੁਝਾਉਣ ਲਈ ਨਦੀ ਪਾਣੀ ਸਾਨੂੰ ਦਿੰਦੀ ਹੈ, ਸਗੋਂ ਆਪਣੀ ਪਿਆਸ ਨਹੀਂ ਬੁਝਾਉਂਦੀ। ਸੋ ਇਸੇ ਤਰ੍ਹਾਂ ਜਿਹੜੇ ਸੰਤ ਹੁੰਦੇ ਨੇ ਨਾ ਜੀਸਸ ਕ੍ਰਾਈਸਟ ਦੀ ਵਰਗੇ, ਉਹ ਸਾਡੇ ਫਾਇਦੇ ਦੇ ਲਈ ਸਾਨੂੰ ਧਰਤੀ ਦੇ ਉੱਤੇ ਆਉਂਦੇ ਨੇ। ਦੇਖੋ ਜਿਹੜੇ ਸੰਤ ਹੁੰਦੇ ਨੇ ਤੇ ਜਿਹੜੇ ਰਾਜੇ ਹੁੰਦੇ ਨੇ ਉਹਨਾਂ ਚ ਫਰਕ ਹੁੰਦਾ, ਰਾਜੇ ਦੀ ਸੋਚ ਤੇ ਸੰਤ ਦੀ ਸੋਚ ਫਰਕ ਹੁੰਦਾ। ਸੰਤ ਹਮੇਸ਼ਾ ਪਿਆਰ ਵੰਡਦੇ ਨੇ, ਸਾਡੇ ਫਾਇਦੇ ਲਈ ਵੰਡਦੇ ਨੇ, ਆਪ ਔਖਾ ਸਮਾਂ ਕੱਟਦੇ ਨੇ, ਨਫ਼ਰਤ ਕਰਦੇ ਨੇ, ਤਕਲੀਫਾਂ ਸਹਿੰਦੇ ਨੇ ਪਰ ਸਾਡੇ ਲੋਕਾਂ ਦਾ ਫਾਇਦਾ ਕਰਦੇ ਨੇ। ਪਰ ਜਿਹੜੇ ਰਾਜੇ ਹੁੰਦੇ ਨੇ ਦੇਖਣ ਨੂੰ ਲੱਗਦੇ ਨੇ ਸਾਡਾ ਫਾਇਦਾ ਕਰਨਗੇ ਪਰ ਉਹ ਆਪਣੀਆਂ ਝੋਲੀਆਂ ਭਰਦੇ ਨੇ, ਖਜ਼ਾਨੇ ਭਰਦੇ ਨੇ, ਆਪਣੀ ਈਗੋ ਸੈਟਿਸਫਾਈ ਕਰਦੇ ਨੇ। ਅੱਖ ਅੱਖ ਦੇ ਵਿੱਚ ਫਰਕ ਹੁੰਦਾ, ਦੋ ਅੱਖਾਂ ਨੇ ਨਾ, ਇੱਕ ਰਾਜੇ ਦੀ ਜ਼ਾਲਮਾਂ ਦੀ, ਇੱਕ ਸੰਤ ਦੀ, ਦੋਨੇ ਅੱਖਾਂ ਨੇ ਪਰ ਅੱਖ ਦੇਖਣ ਦੀ ਦ੍ਰਿਸ਼ਟੀ ਚ ਕੀ ਹੈ, ਅੱਖ ਅੱਖ ਦੇ ਵਿੱਚ ਫਰਕ ਹੁੰਦਾ, ਇੱਕ ਜ਼ਾਲਮ ਦੀ ਅੱਖ ਤੇ ਇੱਕ ਫਕੀਰ ਦੀ ਅੱਖ, ਲੱਖਾਂ ਜ਼ੁਲਮ ਕਰਦੀ ਅੱਖ ਜ਼ਾਲਮਾਂ ਦੀ, ਕਰਦੀ ਰਹਿਮਤ ਸਦਾ ਫਕੀਰ ਦੀ ਅੱਖ, ਫਕੀਰ ਹਮੇਸ਼ਾ ਬਖਸ਼ਿਸ਼ ਕਰਦੇ ਨੇ, ਰਹਿਮਤ ਕਰਦੇ ਨੇ, ਮਾਫ਼ੀ ਦਿੰਦੇ ਨੇ ਪਰ ਜਿਹੜੇ ਰਾਜੇ ਹੁੰਦੇ ਨੇ ਉਹਨਾਂ ਦੇ ਕੋਈ ਖਿਲਾਫ਼ ਬੋਲ ਜੇ ਫਿਰ ਉਹ ਸਜ਼ਾ ਦਿੰਦੇ ਨੇ। ਜੀਸਸ ਕ੍ਰਾਈਸਟ ਨੇ ਬਾਈਬਲ ਦੇ ਅੰਦਰ ਚੈਪਟਰ 10 ਦੇ ਵਿੱਚ ਕੀ ਲਿਖਿਆ ਆਪਣੇ ਬਾਰੇ, ਸੰਤਾਂ ਬਾਰੇ ਦੱਸਿਆ ਕਿ ਆਈ ਐਂਡ ਦਾ ਫਾਦਰ ਆਰ ਵਨ, ਆਮ ਦਾ ਫਾਦਰ ਐਂਡ ਦਾ ਫਾਦਰ ਇਜ਼ ਵਿਦ ਮੀ, ਕਿ ਜੀਸਸ ਕ੍ਰਾਈਸਟ ਲਿਖਦੇ ਨੇ ਚੈਪਟਰ 10 ਦੇ ਵਿੱਚ, ਆਈ ਐਂਡ ਦਾ ਫਾਦਰ ਆਰ ਵਨ, ਕਿ ਮੈਂ ਤੇ ਪਰਮਾਤਮਾ ਇੱਕੋ ਹੀ ਹਾਂ, आई एम इन द फादर, मेरे विच परमात्मा एंड फादर इज इन मी, ते परमात्मा च मैं हां। सो जिस तरह ज्यों तिल में तेल है, चकमक में आग, तेरा प्रीतम तुझ में जाग सके तो जाग, जिवें तिलां दे विच तेल हुंदा है, अग्नि दे विच लकड़ दे विच अग हुंदी है, उसे तरह ही जिहड़े परमात्मा नूं पा लैंदे ने, जिहड़े मेहनत करके ने परमात्मा नूं देख लैंदे ने, ਉਹ ਪਰਮਾਤਮਾ ਦਾ ਰੂਪ ਹੋ ਜਾਂਦੇ ਨੇ ਤੇ ਪਰਮਾਤਮਾ ਚ ਉਹ ਨੇ ਤੇ ਉਹ ਪਰਮਾਤਮਾ ਚ ਹੈ। ਪਰਮਾਤਮਾ ਵਿਚ ਇਸੇ ਕਰਕੇ ਕਿਹਾ ਜਾਂਦਾ ਕਿ ਵੀ ਆਰ ਦਾ ਪੋਟੈਂਸ਼ੀਅਲ ਆਫ ਗੋਡ। ਦਸਵੇਂ ਚੈਪਟਰ ਚ ਇਹ ਲਿਖਿਆ ਵੀ ਅਸੀਂ ਆਮ ਮਾੜੇ ਮੋਟੇ ਬੰਦੇ ਨਹੀਂ, ਅਸੀਂ ਹੱਡ ਚਮ ਮਾਸ ਦੇ ਬਣੇ ਹੋਏ ਨਹੀਂ, ਸਗੋਂ ਸਾਡੇ ਵਿਚ ਖੁਦ ਪਰਮਾਤਮਾ ਰਹਿੰਦਾ, ਲਾਈਟ ਹੈ, ਉਹਦੇ ਲਾਈਟ ਤੇ ਸਾਊਂਡ ਤਾਕਤ ਹੈ। ਪਰ ਜੇ ਅਸੀਂ ਪ੍ਰਗਟ ਨਹੀਂ ਕੀਤੀ, ਸੁੱਤੇ ਆਏ ਸੁੱਤੇ ਚਲੇ ਗਏ, ਜਿਵੇਂ ਬੱਚੇ ਸਕੂਲ ਚ ਗਏ ਜੇ ਪੜ੍ਹੇ ਨਹੀਂ ਤੇ ਸੌਂ ਕੇ ਆ ਗਏ, ਉਹਨਾਂ ਦੀ ਜੇ ਮਿਹਨਤ ਕੀਤੀ ਦੀ ਵਿਦਿਆ ਜਾਗ ਪੈਂਦੀ ਹੈ ਤਾਂ ਅਸੀਂ ਆਲਮ ਫਾਜ਼ਿਲ ਬਣ ਜਾਂਦੇ ਹਾਂ। ਸੋ ਪਰਮਾਤਮਾ ਚ ਅਸੀਂ ਭਰੋਸਾ ਕਿਉਂ ਕਰਦੇ ਹਾਂ? ਵਾਈ ਵੀ ਸ਼ੁੱਡ ਡੂ ਫੇਥ ਇਨ ਗੋਡ, ਪਰਮਾਤਮਾ ਚ ਭਰੋਸਾ ਕਿਉਂ ਜ਼ਰੂਰੀ ਹੈ? ਤਿੰਨ ਗੱਲਾਂ ਕਰਕੇ ਬਾਈਬਲ ਚ ਲਿਖਿਆ। ਇੱਕ, ਮਿਹਨਤ ਕਾ ਫਲ, ਮਿਹਨਤ ਕਾ ਫਲ, ਮੁਸ਼ਕਲ ਕਾ ਹੱਲ ਔਰ ਆਨੇ ਵਾਲਾ ਕੱਲ ਹਮਾਰੇ ਹੱਥ ਮੇ ਨਹੀਂ, ਰਾਦਰ ਇਹ ਸਭ ਕੁਛ ਪਰਮਾਤਮਾ ਦੇ ਹੱਥ ਚ ਹੈ। ਕੀ ਚੀਜ਼? ਮਿਹਨਤ ਕਾ ਫਲ। ਮਿਹਨਤ ਕਾ ਫਲ ਕੀ ਹੈ? ਕਿ ਜਦੋਂ ਅਸੀਂ ਕੋਈ ਮਿਹਨਤ ਕਰਦੇ ਹਾਂ, ਫਰਜ਼ ਕਰੋ ਮੈਂ IAS ਦਾ ਇਗਜ਼ਾਮ ਦੇਣਾ, IPS ਦਾ ਇਗਜ਼ਾਮ ਦੇਣਾ, ਕੋਈ ਬਿਜ਼ਨਸ ਖੋਲਿਆ, ਕੋਈ IT ਗਾਈ ਬਣਨਾ, ਕੋਈ ਪੋਲੀਟਿਕਸ ਵੋਟਾਂ ਚ ਹੈ, ਵੋਟਾਂ ਚ ਹੁਣ ਆਪਣੇ ਕੈਨੇਡਾ ਵਿਚ ਵੋਟਾਂ ਪੈ ਰਹੀਆਂ, ਹਰੇਕ ਬੰਦਾ ਕੈਂਡੀਡੇਟ ਆਪਣੀ ਆਪਣੀ ਮਿਹਨਤ ਕਰਦਾ। ਸਾਡਾ ਕੰਮ ਮਿਹਨਤ ਕਰਨਾ, ਪਰ ਕੌਣ ਜਿੱਤੂਗਾ? ਕੋਈ ਦੱਸ ਸਕਦਾ ਕਿ ਮੈਂ ਮਿਹਨਤ ਕੀਤੀ ਹੈ, ਮੈਨੂੰ ਤਾਂ ਜਿਤਾਓ ਜਿਤਾਓ। ਫਲ ਜਿਹੜਾ ਉਹ ਪਰਮਾਤਮਾ ਦੇ ਹੱਥ ਚ ਹੈ, ਮਿਹਨਤ ਕਾ ਫਲ। ਮੁਸ਼ਕਲ ਕਾ ਹੱਲ, ਜਦੋਂ ਸਾਡੇ ਤੇ ਵਿਪਤਾ ਆ ਜਾਂਦੀ ਹੈ, ਅਸੀਂ ਚਾਚੇ ਮਾਮੇ ਤਾਤੇ ਫੂਏ ਜੱਜਾਂ ਨੂੰ ਵਕੀਲਾਂ ਨੂੰ ਡਾਕਟਰਾਂ ਨੂੰ ਜਾਂਦੇ ਹਾਂ, ਉਹ ਮੁਸ਼ਕਲ ਦੇ ਟਾਈਮ ਦੇ ਵਿਚ ਇਹ ਕੋਈ ਸਾਡਾ ਫਾਇਦਾ ਨਹੀਂ ਕਰ ਸਕਦੇ। ਜੇ ਪਰਮਾਤਮਾ ਦੀ ਰਹਿਮਤ ਹੁੰਦੀ ਹੈ ਤਾਂ ਹੀ ਸਾਡੀ ਮੁਸ਼ਕਲ ਦਾ ਕੋਈ ਹੱਲ ਨਿਕਲਦਾ। ਔਰ ਆਉਣੇ ਵਾਲਾ ਕੱਲ, ਕੱਲ ਕੀ ਹੋਊਗਾ? ਜੰਮਾਂਗੇ, ਮਰਾਂਗੇ, ਬਿਮਾਰ ਹੋਵਾਂਗੇ, ਪਲੇਗ ਲੱਗੂਗੀ, ਜੇਲ੍ਹ ਚ ਜਾਵਾਂਗੇ, ਰਾਜੇ ਬਣਾਂਗੇ, ਕੀ ਹੋਊਗਾ? ਫਿਊਚਰ ਦੇ ਬਾਰੇ ਕਿਸੇ ਨੂੰ ਕੁਛ ਨਹੀਂ ਪਤਾ, ਉਹ ਸਿਰਫ ਪਰਮਾਤਮਾ ਨੂੰ ਪਤਾ ਹੈ। ਇਸੇ ਕਰਕੇ ਕਿਹਾ ਜਾਂਦਾ ਕਿ ਪਰਮਾਤਮਾ ਨੂੰ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ, ਤਿੰਨ ਕਾਰਨਾਂ ਕਰਕੇ, ਮਿਹਨਤ ਕਾ ਫਲ, ਮੁਸ਼ਕਿਲ ਕਾ ਹੱਲ ਔਰ ਆਉਣੇ ਵਾਲਾ ਕੱਲ। ਸੋ ਇਸ ਕਰਕੇ ਪਰਮਾਤਮਾ ਨੂੰ ਅਸੀਂ ਸਿੱਧਾ ਤਾਂ ਨਹੀਂ ਦੇਖਿਆ, ਪਰ ਪਰਮਾਤਮਾ ਦੇ ਰੂਪ ਦੇ ਵਿਚ ਜਿਹੜੇ ਹੋਲੀ ਪਰਸਨ ਨੇ, ਸੰਤ ਨੇ, ਅਸਲੀ ਸੰਤ, ਅੱਜ ਵਾਲੇ ਬਾਬੇ ਠੱਗ ਨਹੀਂ ਜਿਹੜੇ ਚਿੱਟੇ ਕੱਪੜੇ ਪਾ ਕੇ ਹੈਲੀਕਾਪਟਰਾਂ ਚ ਤੁਰਦੇ ਨੇ, ਕਾਰਾਂ ਚ ਤੁਰਦੇ ਨੇ, ਵੱਡੇ ਵੱਡੇ ਕਿਤੇ ਦੁਨੀਆਂ ਦੇ ਵਿਚ ਡੇਰੇ ਬਣਾਏ ਨੇ, ਉਹ ਨਹੀਂ। ਸੰਤ ਤਾਂ ਲੁਕੇ ਹੁੰਦੇ ਨੇ, ਸਿੰਪਲ ਲਿਵਿੰਗ, ਹਾਈ ਥਿੰਕਿੰਗ, ਉਹ ਸੰਤਾਂ ਦੀ ਗੱਲ ਕਰਦੇ ਹਾਂ। ਉਹ ਸੰਤ ਜਿਹੜੇ ਹੁੰਦੇ ਨੇ ਨਾ, ਉਹਨਾਂ ਨੂੰ ਬਾਈਬਲ ਦੇ ਵਿਚ ਸਨ ਆਫ ਗੋਡ ਕਿਹਾ ਗਿਆ ਹੈ, ਕਿਉਂਕਿ ਵਨ ਹੂ ਡਜ਼ਨਟ ਨੋ ਦਾ ਸਨ ਡਜ਼ਨਟ ਨੋ ਦਾ ਫਾਦਰ। ਜੇ ਅਸੀਂ ਪਰਮਾਤਮਾ ਨੂੰ ਜਾਣਨਾ ਚਾਹੁੰਦੇ ਹਾਂ ਨਾ, ਤਾਂ ਉਹ ਸੰਤਾਂ ਦੇ ਦੁਆਰਾ ਹੀ, ਸਨ ਆਫ ਗੋਡ ਦੇ ਦੁਆਰਾ ਹੀ, ਪਰਫੈਕਟ ਮਾਸਟਰ ਦੇ ਦੁਆਰਾ ਹੀ ਪੋਸੀਬਲ ਹੈ। ਕਾਮਲ ਮੁਰਸ਼ਿਦ ਤੋਂ ਬਿਨਾਂ ਅਸੀਂ ਕਦੇ ਵੀ ਪਰਮਾਤਮਾ ਨੂੰ ਮਿਲ ਨਹੀਂ ਸਕਦੇ। ਦੂਜੀ ਗੱਲ, ਪਰਮਾਤਮਾ ਕਿਹੜੇ ਸੰਤ ਹੋਣੇ ਚਾਹੀਦੇ ਨੇ? ਉਹਦੇ ਬਾਰੇ ਚੈਪਟਰ 9 ਚ ਲਿਖਿਆ ਹੈ, ਐਸ ਲੌਂਗ ਐਸ ਆਮ ਦਾ ਵਰਲਡ ਆਮ ਦਾ ਲਾਈਟ ਆਫ ਦਾ ਵਰਲਡ, ਕਿ ਜਿੰਨਾ ਚਿਰ ਮੈਂ ਦੁਨੀਆਂ ਵਿਚ ਹਾਂ ਉਨਾ ਚਿਰ ਹੀ ਮੈਂ ਤੁਹਾਡਾ ਪਰਮਾਤਮਾ ਨਾਲ ਮਿਲਾਪ ਕਰਾ ਸਕਦਾ। ਮਰੇ ਹੋਏ ਸੰਤ ਜਿਹੜੇ ਹੋ ਚੁੱਕੇ ਨੇ ਉਹ ਤੁਹਾਡਾ ਕੋਈ ਫਾਇਦਾ ਨਹੀਂ ਕਰ ਸਕਦੇ। ਸੋ ਲਿਵਿੰਗ ਮਾਸਟਰ ਦਾ ਹੋਣਾ ਜ਼ਰੂਰੀ ਹੈ। ਜਿਸ ਤਰ੍ਹਾਂ ਜੇ ਬਿਮਾਰੀ ਲੱਗ ਜੇ ਪੁਰਾਣੇ ਵੈਦਾਂ ਨੇ ਆ ਕੇ ਸਾਡਾ ਇਲਾਜ ਨਹੀਂ ਕਰਨਾ। ਜੇ ਕੋਈ ਫੈਸਲਾ ਕਰਾਉਣਾ ਹੋਵੇ ਜੱਜ ਤੋਂ, ਪ੍ਰੈਜੈਂਟ ਜੱਜ ਦਾ ਹੋਣਾ ਚਾਹੀਦਾ। ਜੇ ਬੱਚਾ ਜੰਮਣਾ ਹੋਵੇ ਤਾਂ ਪ੍ਰੈਜੈਂਟ ਹਸਬੈਂਡ ਦਾ ਹੋਣਾ ਚਾਹੀਦਾ, ਮਰੇ ਹੋਏ ਹਸਬੈਂਡ ਤੋਂ ਬੱਚਾ ਪੈਦਾ ਨਹੀਂ ਹੁੰਦਾ। ਇਸੇ ਤਰ੍ਹਾਂ ਹੀ ਜੇ ਤੁਸੀਂ ਪਰਮਾਤਮਾ ਨਾਲ ਮਿਲਾਪ ਕਰਨਾ ਤਾਂ ਤੁਹਾਨੂੰ ਪ੍ਰੈਜੈਂਟ ਪਰਫੈਕਟ ਲਿਵਿੰਗ ਮਾਸਟਰ ਦਾ ਹੋਣਾ ਜ਼ਰੂਰੀ ਹੈ। ਉਹ ਲਿਵਿੰਗ ਮਾਸਟਰ ਕੀ ਸਮਝਾਉਂਦੇ ਨੇ ਸਾਨੂੰ? ਜੀਸਸ ਕ੍ਰਾਈਸਟ ਨੇ ਕੀ ਸਮਝਾਇਆ? ਇਫ ਦਾਈ ਆਈ ਬੀ ਸਿੰਗਲ ਦਾਈ ਹੋਲ ਬਾਡੀ ਸ਼ੈਲ ਬੀ ਫੁੱਲ ਆਫ ਲਾਈਟ, ਚੈਪਟਰ 6 ਦੇ ਵਿਚ ਲਿਖਿਆ। ਇਫ ਦਾਈ ਆਈ ਬੀ ਸਿੰਗਲ ਦਾਈ ਹੋਲ ਬਾਡੀ ਸ਼ੈਲ ਬੀ ਫੁੱਲ ਆਫ ਲਾਈਟ, ਕਿ ਆਹ ਜਿਹੜੇ ਸਾਡੇ ਦੋ ਕੰਨ ਨੇ, ਦੋ ਅੱਖਾਂ ਨੇ, ਇਹਨਾਂ ਦੇ ਨਾਲ ਅੱਖਾਂ ਦੇ ਜਿਹੜੀਆਂ ਬਾਹਰਲੀਆਂ ਅੱਖਾਂ ਨੇ ਬਾਹਰ ਦੀਆਂ ਚੀਜ਼ਾਂ ਦੇਖਦੀਆਂ, ਬਾਹਰਲੇ ਕੰਨ ਬਾਹਰਲੀਆਂ ਆਵਾਜ਼ਾਂ ਸੁਣਦੇ ਨੇ, ਪਰ ਹੈਵਿੰਗ ਆਈਸ, ਅੱਖਾਂ ਹੋਣ ਦੇ ਬਾਵਜੂਦ ਵੀ ਵੀ ਸੀ ਨਾਟ, ਦੇਖ ਨਹੀਂ ਸਕਦੇ। ਹੈਵਿੰਗ ਈਅਰਸ, ਵੀ ਹੀਅਰ ਨਾਟ, ਓਨਲੀ ਦਾ ਇਨਰ ਆਈਸ ਐਂਡ ਇਨਰ ਈਅਰਸ ਕੈਨ ਸੀ ਦਾ ਡਿਵਾਈਨ ਲਾਈਟ ਐਂਡ ਹੀਅਰ ਦਾ ਡਿਵਾਈਨ ਮੈਲੋਡੀ। ਅੰਦਰਲੀਆਂ ਅੱਖਾਂ ਖੋਲਣੀਆਂ, ਬਾਹਰਲੀਆਂ ਅੱਖਾਂ ਨਾਲ ਸਾਡਾ ਕੁਛ ਨਹੀਂ ਬਣਨਾ। ਸੋ ਇਸ ਕਰਕੇ ਮੈਡੀਟੇਸ਼ਨ ਤੁਹਾਨੂੰ ਕਰਨੀ ਪੈਣੀ ਹੈ। ਸੋ ਅਗਲੀ ਗੱਲ ਇਹ ਹੈ ਕਿ ਜਦੋਂ ਸਾਡੀ ਅੰਦਰਲੀ ਅੱਖ ਖੁੱਲ ਜੇ, ਉਹ ਕਦੋਂ ਖੁੱਲੂਗੀ? ਜਦੋਂ ਅਸੀਂ ਆਪਣੀ ਸੁਰਤ ਨੂੰ, ਆਪਣੀ ਰੂਹ ਨੂੰ, ਆਪਣੀ ਸੋਲ ਨੂੰ ਥਰਡ ਆਈ, ਜਿਹਨੂੰ ਸਿੰਗਲ ਆਈ ਜੀਸਸ ਇੱਥੇ ਲੈ ਆਉਂਦੇ ਹੋ, ਤੇ ਫੇਰ ਤੁਹਾਨੂੰ ਇੱਕ ਡਿਵਾਈਨ ਲਾਈਟ ਜਗਦੀ ਨਜ਼ਰ ਆਊਗੀ, ਜਿਹਨੂੰ ਦੀਵੇ ਬੱਤੇ ਦੀ ਲੋੜ ਨਹੀਂ। ਜਿਵੇਂ ਕਿ ਪਲਟੂ ਸਾਹਿਬ ਨੇ ਕਿਹਾ ਸੀ ਨਾ, ਉਲਟਾ ਕੂਆਂ ਗਗਨ ਮੇਂ ਤਿਸਮੇ ਜਰੇ ਚਿਰਾਗ ਬਿਨਾ ਰੋਗਨ ਦਿਨ ਬਾਤੀ, ਛੇ ਰੁੱਤ 12 ਮਾਸ ਰਹਿਤ ਦਿਨ ਜਰਤੇ ਦਿਨ ਰਾਤੀ। ਉਹ ਜਿਹੜੀ ਜੋਤ ਹੈ ਨਾ, ਇੱਥੇ ਜਗਦੀ ਹੈ। ਬਾਹਰਲੀਆਂ ਜੋਤਾਂ ਨਕਲਾਂ ਨੇ, ਸਾਨੂੰ ਸਮਝਾਉਣ ਲਈ ਬਣਾਈਆਂ ਨੇ ਵੀ ਭਾਈ ਸਾਹਿਬ, ਭੈਣ ਜੀ, ਆਹ ਜੋਤ ਦੇ ਕਰੋ, ਇਹ ਜੋਤ ਦੇ ਤਾਂ ਹੋਊ ਜਦੋਂ ਅੱਖਾਂ ਮੀਚ ਕੇ ਅਸੀਂ ਸੁਣ ਸਮਾ ਸਮਾਧੀ ਲਗਾਂਗੇ, ਤੇ ਉਦੋਂ ਸਾਨੂੰ ਇਹ ਜੋਤ ਨਜ਼ਰ ਆਊਗੀ। ਜਦੋਂ ਇਹ ਜੋਤ ਨਜ਼ਰ ਆਊਗੀ, ਇਹਦੇ ਵਿੱਚੋਂ ਫਿਰ ਸਾਨੂੰ ਰੱਬੀ ਆਵਾਜ਼ਾਂ ਸੁਣਾਈ ਦੇਣਗੀਆਂ, ਜਿਹੜੀਆਂ ਨੂੰ ਪਕੜ ਕੇ ਅਸੀਂ ਉੱਥੇ ਹੀ ਪਹੁੰਚ ਜਾਵਾਂਗੇ। ਸੋ ਜੀਸਸ ਕ੍ਰਾਈਸਟ ਨੇ ਸਾਨੂੰ ਕਿਹਾ ਸੀ ਕਿ ਰੋਜ਼ ਭਜਨ ਸਿਮਰਨ ਕਰੋ, ਵਾਰ ਵਾਰ ਕਰੋ, ਆਪਣੇ ਖਿਆਲ ਨੂੰ ਅੱਖਾਂ ਦੇ ਵਿਚਕਾਰ ਲੈ ਕੇ ਆਓ। ਨੌਕ ਨੌਕ, ਇਟ ਸ਼ੈਲ ਓਪਨ ਟੂ ਯੂ, ਸੀਕ ਯੂ ਸ਼ੈਲ ਫਾਈਂਡ। ਕਿ ਨੌਕ ਨੌਕ, ਦਰਵਾਜ਼ਾ ਖੜਕਾਓ ਖੜਕਾਓ ਖੜਕਾਓ, ਇਹਦਾ ਮਤਲਬ ਇਹਦੇ ਮੁੱਕੇ ਨਹੀਂ ਮਾਰਨੇ। ਭਜਨ ਸਿਮਰਨ ਕਰੋ, ਜਦੋਂ ਤੁਸੀਂ ਭਜਨ ਸਿਮਰਨ ਕਰੀ ਜਾਓਗੇ, ਯੂ ਸ਼ੈਲ ਫਾਈਂਡ ਕਿ ਇੱਕ ਨਾ ਇੱਕ ਦਿਨ ਉਹ ਦਰਵਾਜ਼ਾ ਖੁੱਲ ਜੂਗਾ, ਤੇ ਤੁਸੀਂ ਅੰਦਰ ਵੜ ਕੇ ਉਸ ਪਰਮਾਤਮਾ ਦੇ ਦਰਸ਼ਨ ਕਰ ਲਓਗੇ। ਸੋ ਇਸ ਕਰਕੇ ਜੀਸਸ ਕ੍ਰਾਈਸਟ ਦੀਆਂ ਟੀਚਿੰਗ ਨੂੰ ਸਮਝਣ ਦੀ ਲੋੜ ਹੈ। ਜਦੋਂ ਅਸੀਂ ਸਮਝ ਲਾਂਗੇ, ਮਿਹਨਤ ਕਰਾਂਗੇ, ਤੇ ਅਸੀਂ ਪਰਮਾਤਮਾ ਨੂੰ ਆਪਣੇ ਅੰਦਰ ਪਾ ਲਾਂਗੇ। ਇਹ ਸੀ ਈਸਟਰ ਸੰਡੇ ਦੇ ਬਾਰੇ। ਹੁਣ ਆਪਾਂ ਬਾਬਾ ਬਾਲਕ ਨਾਥ ਜੀ ਦੇ ਉੱਤੇ ਇੱਕ, ਉਹਨਾਂ ਨੂੰ ਸਿੱਧ ਕਿਹਾ ਜਾਂਦਾ ਸੀਗਾ, ਉਹਦੇ ਉੱਤੇ ਗਾਣਾ ਸੁਣਦੇ ਹਾਂ, ਤੇ ਜਿਹੜਾ ਫਿਰ ਬਾਕੀ ਸਮਾਂ ਬਚਦਾ ਉਹ ਬਾਬਾ ਬਾਲਕ ਨਾਥ ਜੀ ਦੀਆਂ ਟੀਚਿੰਗ ਦੇ ਉੱਤੇ ਕਰਾਂਗੇ। ਥੈਂਕ ਯੂ, ਸੁਣੋ। ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਨੂੰ ਇਸ ਸ਼ਬਦ ਤੋਂ ਹੀ ਪਤਾ ਲੱਗਿਆ ਹੋਗਾ, ਬੇਜੋਗੀਆ, ਕਿ ਆਪਾਂ ਅੱਜ ਬਾਬਾ ਬਾਲਕ ਨਾਥ, ਜਿਨ੍ਹਾਂ ਨੂੰ ਕਿ ਯੋਗੀ ਕਿਹਾ ਜਾਂਦਾ ਸੀ, ਸਿੱਧ ਕਿਹਾ ਜਾਂਦਾ ਸੀਗਾ, ਉਹ ਇੱਕ ਹਿੰਦੂ ਦੇਵਤਾ ਸੀਗੇ। ਬਾਬਾ ਬਾਲਕ ਨਾਥ, ਅਸਲੀ ਨਾਂ ਜਿਹੜਾ ਉਹਨਾਂ ਦਾ ਸੀਗਾ, ਉਹ ਦੇਵ ਸ਼ਰਮਾ ਸੀਗਾ। ਦੇਵ ਸ਼ਰਮਾ ਜਿਹੜੇ ਸੀਗੇ, ਉਹ ਗੁਜਰਾਤ ਦੇ ਵਿੱਚ ਕਾਠੀਆਵਾੜ ਨੇ, ਕਾਠੀਆਵਾੜ ਉੱਥੇ ਉਹਨਾਂ ਦਾ ਜਨਮ ਹੋਇਆ ਸੀ। ਮਾਂ ਦਾ ਨਾਂ ਲਕਸ਼ਮੀ ਸੀ ਤੇ ਫਾਦਰ ਦਾ ਨਾਂ ਸੀ ਵਿਸ਼ਨੂੰ ਸ਼ਰਮਾ। ਜਿਹੜੇ ਵਿਸ਼ਨੂੰ ਸ਼ਰਮਾ ਸੀ ਉੱਥੇ ਜਿਹੜੇ ਸ਼ਿਵ ਮੰਦਰ ਸੀਗੇ ਨਾ ਉਹਦੇ ਉਹ ਪੁਜਾਰੀ ਸੀਗੇ। ਕਹਿੰਦੇ ਨੇ ਬਚਪਨ ਦੇ ਵਿੱਚ ਤੋਂ ਬਚਪਨ ਤੋਂ ਹੀ ਜਿਹੜੇ ਦੇਵ ਸ਼ਰਮਾ ਜੀ ਸੀ ਜਿਹਨੂੰ ਆਪਾਂ ਬਾਬਾ ਬਾਲਕ ਨਾਥ ਕਹਿੰਦੇ ਹਾਂ ਉਹ ਸਮਾਧੀ ਲਗਾਉਂਦੇ ਸੀਗੇ ਹਰ ਵਕਤ ਓਮ ਨਮੋ ਸ਼ਿਵਾਏ ਓਮ ਨਮੋ ਸ਼ਿਵਾਏ ਉਹਦਾ ਪਾਠ ਮੰਤਰ ਪੜ੍ਹ ਦਿੰਦੇ ਸੀ ਤੇ ਉਹਨਾਂ ਦੀ ਸੁਰਤ ਲੱਗ ਜਾਂਦੀ ਸੀਗੀ ਤੇ ਇਹ ਜਦੋਂ ਸੁਰਤ ਲੱਗ ਗਈ ਤੇ ਉਹਨਾਂ ਨੇ ਜੋ ਮਾਂ ਬਾਪ ਨੇ ਸੋਚਿਆ ਵੀ ਇਹ ਤਾਂ ਯੋਗੀ ਬਣ ਜੂਗਾ ਇਹ ਤਾਂ ਰੱਬ ਦੇ ਹਰ ਵਕਤ ਭਗਤੀ ਚ ਨੀ ਇਹਨਾਂ ਦਾ ਵੀ ਇਹਦਾ ਵਿਆਹ ਕਰ ਦਈਏ ਤਾਂ ਕਿ ਇਹਦੀ ਘਰ ਵਾਲੀ ਆਊਗੀ ਬੱਚੇ ਜੰਮਣਗੇ ਤੇ ਇਹਦਾ ਧਿਆਨ ਦੁਨੀਆਂ ਵੱਲ ਲੱਗੂਗਾ। ਜਦੋਂ ਦੇਵਦਾਸ ਨੂੰ ਦੇਵ ਸ਼ਰਮਾ ਜੀ ਨੂੰ ਜਾਂ ਬਾਬਾ ਬਾਲਕ ਨਾਥ ਨੂੰ ਪਤਾ ਲੱਗਿਆ ਕਿ ਮੇਰੇ ਮਾਂ ਬਾਪ ਮੇਰਾ ਵਿਆਹ ਕਰਨਾ ਚਾਹੁੰਦੇ ਨੇ ਪਰ ਇਹ ਬਾਲ ਬ੍ਰਹਮਚਰੀ ਰਹਿਣਾ ਚਾਹੁੰਦੇ ਸੀ ਸੋ ਇਹ ਘਰੋਂ ਭੱਜ ਗਏ ਤੇ ਭੱਜ ਕੇ ਆ ਕੇ ਇਹ ਰਾਜਸਥਾਨ ਦੇ ਵਿੱਚ ਇੱਕ ਸੰਤ ਮਿਲੇ ਇਹਨਾਂ ਨੂੰ। ਉਹ ਜਿਹੜੇ ਸੰਤ ਸੀਗੇ ਉਹਨਾਂ ਦੇ ਕੋਲ ਜੂਨਾਗੜ੍ਹ ਦੇ ਕੋਲ ਉਹ ਦਾਤਾ ਅਕਸ਼ੀ ਉਹਨਾਂ ਦਾ ਨਾਂ ਸੀ ਉਹਨਾਂ ਤੋਂ ਇਹਨਾਂ ਨੇ ਦੀਕਸ਼ਾ ਲੈ ਕੇ ਸਿਮਰਨ ਕੀਤਾ ਪੂਜਾ ਪਾਠ ਕੀਤੀ ਤੇ ਇਹਨਾਂ ਦਾ ਸੁਰਤ ਲੱਗ ਗਈ ਤੇ ਇਹਨਾਂ ਨੇ ਸ਼ਿਵ ਨੂੰ ਪ੍ਰਾਪਤ ਕਰ ਲਿਆ ਸ਼ਿਵ ਮਹਾਰਾਜ ਦੇ ਦਰਸ਼ਨ ਹੋਏ। ਵੈਸੇ ਤਾਂ ਸਟੋਰੀਆਂ ਜਿਹੜੀ ਹਿੰਦੂ ਮਥਾਲੋਜੀ ਦੇ ਵਿੱਚ ਬਹੁਤ ਸਾਰੀਆਂ ਨੇ ਵੀ ਇਹ ਜਿਹੜੇ ਬਾਬਾ ਬਾਲਕ ਨਾਥ ਨੇ ਇਹ ਸਤਯੁਗ ਦੇ ਵਿੱਚ ਵੀ ਸ਼ਿਕੰਤ ਦੇ ਰੂਪ ਵਿੱਚ ਇਹਨਾਂ ਦਾ ਨਾਂ ਸੀਗਾ ਤ੍ਰੇਤੇ ਵਿੱਚ ਜੈ ਕੌਲ ਸੀ ਦੁਆਪਰ ਚ ਮਹਾਕੌਲ ਸੀ ਤੇ ਕਲਯੁਗ ਦੇ ਵਿੱਚ ਬਾਬਾ ਬਾਲਕ ਨਾਥ ਹੋਏ। ਇਹ ਸ਼ਿਵਜੀ ਦੇ ਭਗਤ ਸੀਗੇ। ਸੋ ਇਹ ਲੰਬੀ ਸਟੋਰੀ ਹੋ ਜੂਗੀ ਬਹੁਤ ਵੀ ਕਿਸ ਤਰ੍ਹਾਂ ਇਹ ਕਲਯੁਗ ਚ ਆਏ। ਸੋ ਆਪਾਂ ਅੱਜ ਆਪਾਂ ਕਲਯੁਗ ਦੀ ਗੱਲ ਕਰਦੇ ਹਾਂ, ਲੇਟੈਸਟ ਗੱਲ ਕਰਦੇ ਹਾਂ ਕਿ ਬਾਬਾ ਬਾਲਕ ਨਾਥ ਜੀ ਜਿਹੜੇ ਸੀਗੇ ਉਹ ਗੁਜਰਾਤ ਦੇ ਵਿੱਚ ਪੈਦਾ ਹੋਏ, ਸ਼ਾਦੀ ਕਰਦੇ ਕਰਦੇ ਸੀ ਇਸ ਕਰਕੇ ਉਹ ਉਥੋਂ ਭੱਜ ਕੇ ਜਿਹੜੇ ਸੀਗੇ ਇਹ ਦਿਓਸਿੱਧ ਦੇ ਸੋਰੀ ਇਹਨਾਂ ਦਾ ਇੱਕ ਗੁਰੂ ਦੇ ਨਾਲ ਜਿਹੜਾ ਹੈਗਾ ਮੈਨੂੰ ਨਾਂ ਭੁੱਲ ਗਿਆ, ਹਾਂ ਗੁਰੂ ਜਿਹੜੇ ਸੀ ਜੂਨਾਗੜ੍ਹ ਦੇ ਦੱਤਾ ਅਕਸ਼ੇ, ਕਿਉਂਕਿ ਚੱਲਦੀ ਗੱਲ ਚ ਕਈ ਵਾਰੀ ਸਲਿਪ ਆਫ ਟੰਗ ਹੋ ਜਾਂਦਾ, ਉਹਨਾਂ ਤੋਂ ਨਾਮਦਾਨ ਲੈ ਕੇ ਪਰਮਾਤਮਾ ਦਾ ਰੂਪ ਹੋ ਗਏ ਤੇ ਫਿਰ ਇਹ ਜਿਹੜੇ ਸੀਗੇ ਇਹਨਾਂ ਨੇ ਹਿਮਾਚਲ ਦੇ ਵਿੱਚ ਜਿਹੜੀ ਸਾਡੀ ਹਿਮਾਚਲ ਪ੍ਰਦੇਸ਼ ਹੈ ਇੰਡੀਆ ਦੇ ਵਿੱਚ ਉੱਥੇ ਕਾਂਗੜਾ ਹੈਗਾ, ਕਾਂਗੜਾ ਦੇ ਕੋਲ ਹਮੀਰਪੁਰ ਹੈ, ਉਥੋਂ 45 ਕਿਲੋਮੀਟਰ ਦੂਰ ਜਿਹੜੀ ਹੈ ਸ਼ਾਹ ਤਲਾਈ ਉਥੇ ਇੱਕ ਮੰਦਰ ਬਣਿਆ ਹੋਇਆ, ਉਥੇ ਇੱਕ ਦਰਖਤ ਹੈ ਜਿੱਥੇ ਇਹ ਕਹਿੰਦੇ ਨੇ ਬਾਬਾ ਬਾਲਕ ਨਾਥ ਜੀ ਆਰਾਧਨਾ ਕਰਦੇ ਸੀ, ਧਿਆਨ ਯੋਗ ਲਗਾਉਂਦੇ ਸੀ ਅੰਦਰ ਬੈਠ ਕੇ। ਉੱਥੇ ਇੱਕ ਗੁਫਾ ਬਣੀ ਵੀ ਹੈ, ਉਥੇ ਉਸ ਸ਼ਾਹ ਤਲਾਈ ਦੇ ਉੱਤੇ ਬੋੜ ਦਾ ਦਰਖਤ ਵੀ ਹੈ ਤੇ ਜਿੱਥੇ ਬਹਿ ਕੇ ਇਹ ਜਿਹੜਾ ਸੀਗਾ ਸਿਮਰਨ ਜਾਂ ਭਜਨ ਬੰਦਗੀ ਕਰਦੇ ਸੀਗੇ। ਕਿਹਾ ਜਾਂਦਾ ਕਿ ਇੱਥੇ ਇਹਨਾਂ ਨੇ 12 ਸਾਲ ਮਾਈ ਰਤਨੋ ਦੀ ਨੌਕਰੀ ਕੀਤੀ। ਮਾਈ ਰਤਨੋ ਕਿਹਾ ਜਾਂਦਾ ਇਤਿਹਾਸ ਚ ਆਉਂਦਾ ਕਿ ਉਹ ਸਤਯੁਗ ਦੇ ਵਿੱਚ ਜਦੋਂ ਇਹ ਬਾਬਾ ਬਾਲਕ ਨਾਥ ਜੀ ਸਿਕੰਤ ਦੇ ਰੂਪ ਵਿੱਚ ਪੈਦਾ ਹੋਏ ਸੀਗੇ ਤਾਂ ਉਹਨਾਂ ਨੇ ਸ਼ਿਵਜੀ ਦੇ ਦਰਸ਼ਨ ਕਰਨੇ ਸੀ ਤੇ ਜੰਗਲਾਂ ਪਹਾੜਾਂ ਵਿੱਚ ਗਏ ਤੇ ਉੱਥੇ ਇੱਕ ਬ੍ਰਿਧ ਲੇਡੀ ਸੀਗੀ, ਉਹਨੇ ਕਿਹਾ ਵੀ ਤੁਸੀਂ ਜੇ ਪਰਮਾਤਮਾ ਦੇ ਜੇ ਸ਼ਿਵਜੀ ਦੇ ਦਰਸ਼ਨ ਕਰਨੇ ਆ ਨਾ ਤਾਂ ਮਾਨ ਸਰੋਵਰ ਝੀਲ ਦੇ ਉੱਤੇ ਪਾਰਵਤੀ ਨਹਾਉਣ ਆਉਂਦੀ ਹੈ, ਤੁਸੀਂ ਉੱਥੇ ਜਾਓ, ਉਹਨਾਂ ਨੂੰ ਆਪਣੇ ਧਿਆਨ ਲਾਓ, ਉਹਨਾਂ ਨੂੰ ਪੁੱਛੋ, ਉਹੀ ਤੁਹਾਨੂੰ ਸ਼ਿਵਜੀ ਨਾਲ ਮਿਲਾਊਗੀ, ਅਦਰਵਾਈਜ਼ ਤਾਂ ਮਾਨ ਸਰੋਵਰ ਜਿਹੜਾ ਉਹ ਬਰਫਾਂ ਦੇ ਨਾਲ ਢਕਿਆ ਕਿ ਉਹ ਪਹੁੰਚ ਹੀ ਨਹੀਂ ਸਕਿਆ ਉੱਥੇ। ਸੋ ਜਦੋਂ ਉਹਨਾਂ ਨੇ ਸਿਕੰਤ ਜਦੋਂ ਉਹਨਾਂ ਦਾ ਨਾਂ ਸੀ ਸਤਯੁਗ ਦੇ ਵਿੱਚ ਪਾਰਵਤੀ ਜੀ ਨੂੰ ਰਿਕੁਐਸਟ ਕੀਤੀ, ਸ਼ਿਵਜੀ ਦੇ ਦਰਸ਼ਨ ਹੋਏ ਤੇ ਸ਼ਿਵਜੀ ਦੇ ਦਰਸ਼ਨ ਹੋਣ ਤੋਂ ਬਾਅਦ ਉਹਨਾਂ ਨੇ ਵਰ ਦਿੱਤਾ ਸੀਗਾ ਵੀ ਤੁਸੀਂ ਸਾਰੇ ਯੁੱਗਾਂ ਦੇ ਵਿੱਚ ਹੋਵੋਗੇ ਤੇ ਬੱਚੇ ਰਹੋਗੇ, ਬ੍ਰਹਮਚਾਰੀ ਰਹੋਗੇ। ਤੇ ਉਸ ਵੇਲੇ ਜਿਹੜੇ ਬਾਬਾ ਬਾਲਕ ਨਾਥ ਸੀ ਸ਼ਿਕੰਤ ਸੀ ਉਹਨਾਂ ਨੇ ਕਿਹਾ ਵੀ ਮੈਂ ਤਾਂ ਉਸ ਲੇਡੀ ਦਾ ਥੈਂਕਸ ਕਰਨਾ ਚਾਹੁੰਦਾ ਜਿਹਨੇ ਮੈਨੂੰ ਪਾਰਵਤੀ ਨਾਲ ਮਿਲਾਇਆ ਤੇ ਜਦੋਂ ਸ਼ਿਵਜੀ ਮਹਾਰਾਜ ਉਸ ਲੇਡੀ ਨੂੰ ਮਿਲੇ ਤਾਂ ਉਹਨੂੰ ਸ਼ਰਾਪ ਦਿੱਤਾ ਕਿ ਤੂੰ ਉਹਦਾ ਨਾਂ ਧਰਮੋ ਸੀ, ਹਾਂ ਮੈਨੂੰ ਯਾਦ ਆ ਗਿਆ, ਬੁੱਢੀ ਔਰਤ ਦਾ ਨਾਂ ਧਰਮੋ ਸੀ ਤੇ ਉਹਨੂੰ ਕਿਹਾ ਵੀ ਤੂੰ ਕਲਯੁਗ ਦੇ ਵਿੱਚ ਜਿਹੜੀ ਹੈਗੀ ਇਹ ਮਾਈ ਰਤਨੋ ਦੇ ਨਾਂ ਪ੍ਰਸਿੱਧ ਹੋਗੀ ਤੇ ਤੇਰੀ ਨੌਕਰੀ ਕਰੂਗਾ 12 ਸਾਲ ਬਾਬਾ ਬਾਲਕ ਨਾਥ ਜੀ ਤੇਰੇ ਕੋਲ ਕਲਯੁਗ ਚ ਪੈਦਾ ਹੋਣਗੇ। ਉਦੋਂ ਉਹ ਸਿਕੰਤ ਸੀਗੇ, ਉਹ ਸ਼ਰਾਫ ਦੇ ਕਾਰਨ ਉਸ ਵਰ ਦੇ ਸ਼ਰਾਫ ਨਹੀਂ ਉਸ ਵਰ ਦੇ ਕਾਰਨ ਜਿਹੜੀ ਮਾਤਾ ਧਰਮ ਸੀ ਉਹ ਜਿਹੜੀ ਸੀਗੀ ਉਹ ਹੁਣ ਮਾਈ ਰਤਨੋ ਦੇ ਤੌਰ ਤੇ ਆਈ ਤੇ ਬਾਬਾ ਬਾਲਕ ਨਾਥ ਨੇ 12 ਸਾਲ ਉਹਨਾਂ ਦੀ ਨੌਕਰੀ ਕੀਤੀ। ਹੁਣ ਨੌਕਰੀ ਕੀ ਕੀਤੀ, ਮਾਈ ਰਤਨੋ ਦੀ ਔਲਾਦ ਕੋਈ ਨਹੀਂ ਸੀਗੀ, ਉਹਦੇ ਗਊਆਂ ਹੁੰਦੀਆਂ ਸੀਗੀਆਂ, ਉਹਨਾਂ ਦਿਨਾਂ ਤੇ ਗਊਆਂ ਹੀ ਹੁੰਦੀਆਂ ਸੀ, ਗਊਆਂ ਦਾ ਹੀ ਲਿਵਲੀਹੁੱਡ ਸੀ, ਗਊਆਂ ਦਾ ਹੀ ਦੁੱਧ ਪੀਂਦੇ ਸੀ। ਉਹਨਾਂ ਨੇ ਬਾਬਾ ਬਾਲਕ ਨਾਥ ਨੂੰ ਕਿਹਾ ਕਿ ਤੁਸੀਂ ਮੇਰੀਆਂ ਗਊਆਂ ਨੂੰ ਚਾਰਿਆ ਕਰੋ ਤੇ ਇਹਦੇ ਬਦਲੇ ਵਿੱਚ ਮੈਂ ਤੁਹਾਨੂੰ ਰੋਟੀ ਤੇ ਲੱਸੀ, ਰੋਟੀ ਤੇ ਲੱਸੀ, ਲੱਸੀ ਜਿਹੜੀ ਹੈਗੀ ਉਹਨੂੰ ਉੱਥੇ ਛਾਛ ਕਹਿੰਦੇ ਨੇ, ਛਾਛ ਉਹਦੇ ਕੋਲ ਮੈਂ ਤੁਹਾਨੂੰ ਅੱਗੇ ਦੱਸੂਗਾ ਵੀ ਇਹਦਾ ਨਾਂ ਸ਼ਾਹ ਤਲਾਈ ਕਿਉਂ ਪਿਆ। ਸੋ ਵੀ ਤੈਨੂੰ ਮੈਂ ਲੱਸੀ ਦਿਆ ਕਰੂੰਗੀ ਤੇ ਰੋਟੀ ਦਿਆ ਕਰੂੰਗੀ ਤੇ ਤੂੰ ਮੇਰੀ ਗਊਆਂ ਦਾ ਖਿਆਲ ਰੱਖਿਆ ਕਰ। ਤੇ ਬਾਬਾ ਬਾਲਕ ਨਾਥ ਜੀ ਕਹਿੰਦੇ ਵੀ ਤੁਹਾਨੂੰ ਆਉਣ ਦੀ ਲੋੜ ਨਹੀਂ, ਜਦੋਂ ਮੈਂ ਬੈਠਾ ਹੁੰਦਾ ਤਾਂ ਆਹ ਦਰਖਤ ਦੇ ਥੱਲੇ ਤੁਸੀਂ ਰੱਖ ਜਾ ਕਰੋ ਰੋਟੀ, ਜਦੋਂ ਵੀ ਮੈਨੂੰ ਭੁੱਖ ਲੱਗੂਗੀ, ਜਦੋਂ ਮੇਰੀ ਸੁਰਤ ਲਾਊਗੀ ਥੱਲੇ ਤੇ ਮੈਂ ਆਪੀ ਖਾ ਲਿਆ ਕਰੂੰ, ਗਊਆਂ ਦਾ ਤੁਹਾਡਾ ਖਿਆਲ ਰੱਖੂੰਗਾ। ਇਹ ਕੰਮ ਚੱਲਦਾ ਰਿਹਾ, ਚੱਲਦਾ ਰਿਹਾ, ਚੱਲਦਾ ਰਿਹਾ। ਕਹਿੰਦੇ 12 ਸਾਲ ਦੇ ਨਜ਼ਦੀਕ ਆ ਕੇ ਉਹਨਾਂ ਦੀਆਂ ਇੱਕ ਦਿਨ ਗਊਆਂ ਨੇ, ਜਿੰਨੀਆਂ ਗਊਆਂ ਸੀ ਉਹਨਾਂ ਨੇ ਨਾਲ ਦੇ ਜਿਹੜੇ ਜ਼ਿਮੀਦਾਰ ਖੇਤ ਸੀਗੇ ਉਹਨਾਂ ਦੀਆਂ ਫਸਲਾਂ ਤਬਾਹ ਕਰਤੀਆਂ, ਨਾਸ਼ ਕਰਤੀਆਂ, ਖਰਾਬ ਕਰਤੀਆਂ। ਤੇ ਜਦੋਂ ਜ਼ਿਮੀਦਾਰਾਂ ਨੇ ਦੇਖਿਆ ਤਾਂ ਉਹਨਾਂ ਨੇ ਉਹ ਗਊਆਂ ਨੂੰ ਫੜ ਕੇ, ਜਿਹੜਾ ਗਊਆਂ ਨੂੰ ਫੜ ਕੇ, ਉੱਥੇ ਇੱਕ ਪੁਲਿਸ ਸਟੇਸ਼ਨ ਹੈ, ਉਹਦਾ ਨਾਂ ਮੈਂ ਨਾਂ ਭੁੱਲ ਗਿਆ ਕਿਉਂਕਿ ਜਦੋਂ ਮੈਨੂੰ ਯਾਦ ਆ ਕੇ ਦੱਸ ਦੂੰ, ਪੁਲਿਸ ਸਟੇਸ਼ਨ ਹੈ ਉਹਦਾ ਨਾਂ ਸੀ ਹਾਂ ਬੜਸਰ, ਬੜਸਰ ਦਾ ਪੁਲਿਸ ਥਾਣਾ, ਉੱਥੇ ਗਊਆਂ ਨੂੰ ਬੰਨਤਾ ਤੇ ਸਾਰੇ ਲੋਕ ਇਕੱਠੇ ਹੋ ਕੇ ਮਾਈ ਰਤਨੋ ਕੋਲੇ ਗਏ ਵੀ ਆਹ ਕੀ ਕੀਤਾ ਤੇਰੇ ਬੰਦੇ ਨੇ, ਤੇਰੀਆਂ ਗਊਆਂ ਨੇ ਸਾਡੀਆਂ ਫਸਲਾਂ ਤਬਾਹ ਕਰਤੀਆਂ। ਤੇ ਮਾਈ ਰਤਨੋ ਨੂੰ ਆ ਗਿਆ ਗੁੱਸਾ ਵੀ ਇਹ ਸਾਰਾ ਦਿਨ ਅੱਖਾਂ ਦੀਆਂ ਮਿੱਚੀ ਬੈਠਾ ਰਿਹਾ, ਮੈਂ ਇਹਨੂੰ ਰੋਟੀ ਵੀ ਦਿੰਦੀ ਹਾਂ, ਲੱਸੀ ਵੀ ਦਿੰਦੀ ਹਾਂ, ਇਹੀ ਸਾਡੀ ਗੱਲ ਹੋਈ ਸੀ, ਪਰ ਇਹ ਮੇਰੀ ਗਊਆਂ ਦਾ ਖਿਆਲ ਨਹੀਂ ਸੀ। ਜਦੋਂ ਉਹ ਗੁੱਸੇ ਚ ਗਈ, ਲੋਕ ਕਹਿੰਦੇ ਤੂੰ ਇਹਨਾਂ ਨੇ ਸਾਡੀਆਂ ਫਸਲਾਂ ਤਬਾਹ ਕਰਤੀਆਂ, ਅੱਖਾਂ ਦੀਆਂ ਮਿੱਚੀ ਬੈਠਾ ਰਹਿਣਾ, ਇਹੀ ਬੋਲਣਗੇ ਨਾ ਉਹ ਤਾਂ। ਤੇ ਬਾਬਾ ਬਾਲਕ ਨਾਥ ਜੀ ਕਹਿੰਦੇ ਦਿਖਾਓ ਕਿਹੜੀਆਂ ਫਸਲਾਂ ਤਬਾਹ ਹੋਈਆਂ ਨੇ। ਉਹ ਜਦੋਂ ਆਪਣੇ ਖੇਤਾਂ ਚ ਲੈ ਕੇ ਗਏ, ਕਹਿੰਦੇ ਉਹ ਸਾਰੀਆਂ ਫਸਲਾਂ ਦੁੱਗਣੀਆਂ ਲਹਿਰ ਲਾਉਂਦੀਆਂ ਸੀਗੀਆਂ, ਹਰੀਆਂ ਭਰੀਆਂ ਸਨ। ਫਿਰ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਕੋਈ ਆਮ ਬੰਦਾ ਨਹੀਂ, ਇਹ ਤਾਂ ਰੱਬ ਦਾ ਰੂਪ ਹੈ, ਇਹ ਤਾਂ ਕੋਈ ਸਿੱਧ ਹੈ, ਇਹ ਤਾਂ ਕੋਈ ਯੋਗੀ ਹੈ। ਸੋ ਜਦੋਂ ਮਾਤਾ ਰਤਨੋ ਵਾਪਸ ਆਈ ਤੇ ਮਾਈ ਰਤਨੋ ਨੇ ਉਹਨੂੰ ਮਿਹਣਾ ਮਾਰਿਆ ਕਿ ਮੈਂ ਤੈਨੂੰ 12 ਸਾਲ ਰੋਟੀਆਂ ਖਵਾਉਂਦੀ ਰਹਿੰਦੀ ਹਾਂ ਤੇ ਤੂੰ ਅੱਖਾਂ ਮੀਚੀ ਬੈਠਾ ਰਹਿਣਾ, ਮਾੜਾ ਮੋਟਾ ਗਊਆਂ ਦਾ ਵੀ ਖਿਆਲ ਰੱਖਿਆ ਕਰ। ਸੋ ਉਸ ਵੇਲੇ ਉਹਨਾਂ ਨੇ ਕਿਹਾ ਕਿ ਹੁਣ ਮੇਰਾ ਜਾਣ ਦਾ ਸਮਾਂ ਹੋ ਗਿਆ, ਮਾਈ ਰਤਨੋ ਜਿਹੜੀਆਂ ਤੈਨੇ ਮੈਨੂੰ 12 ਸਾਲ ਰੋਟੀਆਂ ਖਵਾਈਆਂ ਨੇ ਤੇ ਲੱਸੀ ਦਿੱਤੀ ਹੈ, ਕਿਉਂਕਿ ਬਾਬਾ ਬਾਲਕ ਨਾਥ ਦੇ ਹੱਥ ਵਿਚ ਇੱਕ ਤਾਂ ਲੰਗੋਟ ਪਾਇਆ ਹੁੰਦਾ, ਪਿੰਡੋ ਨੰਗੇ ਹੁੰਦੇ ਨੇ, ਇੱਕ ਹੱਥ ਚਿਮਟਾ ਹੁੰਦਾ, ਚਿਮਟਾ ਉਹਨਾਂ ਨੇ ਚਿਮਟਾ ਜਿਹੜਾ ਦਰਖਤ ਸੀਗਾ ਬੋਹੜ ਕਹਿੰਦੇ ਇੱਕ ਥਾਂ ਤੇ ਮਾਰਿਆ ਤੇ ਉੱਥੇ ਰੋਟੀਆਂ ਹੀ ਰੋਟੀਆਂ ਪ੍ਰਗਟ ਹੋ ਗਈਆਂ, ਤੇ ਦੂਜੇ ਪਾਸੇ ਮਾਰਿਆ ਤੇ ਉੱਥੇ ਲੱਸੀ ਜਿਹਨੂੰ ਛਾਛ ਕਹਿੰਦੇ ਨੇ ਉਹ ਨਿਕਲ ਆਈ। ਸੋ ਉਹ ਜਿਹੜੀ ਨਿਕਲ ਆਈ ਉਹ ਤਲਾਅ ਬਣ ਗਿਆ, ਤਲਾਅ। ਸੋ ਇਸ ਕਰਕੇ ਸ਼ਾਹ ਤਲਾਈ ਤੋਂ ਮਤਲਬ ਹੈ, ਸ਼ਾਹ ਦਾ ਮਤਲਬ ਛਾਛ ਹੁੰਦੀ ਹੈ, ਛਾਛ ਤਲਾਈ ਸੀ ਵੀ ਲੱਸੀ ਦਾ ਤਲਾਅ ਬਣ ਗਿਆ, ਛਾਛ ਤੋਂ ਹੌਲੀ ਹੌਲੀ ਨਾਂ ਵਿਗੜ ਕੇ ਇਹਦਾ ਨਾਂ ਸ਼ਾਹ ਤਲਾਈ ਬਣ ਗਿਆ। ਉੱਥੇ ਇੱਕ ਗੁਫਾ ਹੈ ਤੇ ਉਹਦੇ ਵਿੱਚ ਅੱਜ ਵੀ ਲੋਕ ਉਹਨਾਂ ਦਾ ਦਰਸ਼ਨ ਕਰਨ ਆਉਂਦੇ ਨੇ, ਪਰ ਜਿਹੜੀਆਂ ਲੇਡੀਜ਼ ਨੇ ਕਿਉਂਕਿ ਬ੍ਰਹਮਚਾਰੀ ਸੀ ਉਹ ਗੁਫਾ ਦੇ ਵਿੱਚ ਨਹੀਂ ਜਾ ਸਕਦੀਆਂ, ਸਗੋਂ ਬਾਹਰ ਥੜੇ ਤੇ ਖੜ ਕੇ ਉਸ ਗੁਫਾ ਦਾ ਦਰਸ਼ਨ ਕਰਦੀਆਂ ਨੇ। ਬਾਬਾ ਜੀ ਨੂੰ ਰੋਟ ਦਾ ਪ੍ਰਸ਼ਾਦ ਦਿੱਤਾ ਜਾਂਦਾ, ਰੋਟ ਮੇਰੇ ਖਿਆਲ ਪੰਜਾਬੀਆਂ ਨੂੰ ਪਤਾ ਕਿਉਂਕਿ ਪੰਜਾਬ ਦੇ ਵਿੱਚ, ਦਿੱਲੀ ਵਿੱਚ ਤੇ ਆਪਣੇ ਕੈਨੇਡਾ ਦੇ ਵਿੱਚ ਵੀ ਸੱਚ ਬਾਬਾ ਬਾਲਕ ਨਾਥ ਦਾ ਮੰਦਰ ਹੈ, ਜਿਹੜਾ ਕਿ ਹਾਈਵੇ 10 ਜਿਹਨੂੰ ਆਪਾਂ ਹਾਰਨਟੈਰੀਓ ਵੀ ਕਹਿੰਦੇ ਹਾਂ, ਮੇਨ ਸਟਰੀਟ ਕਹਿੰਦੇ ਹਾਂ, ਕੁਈਨਸ ਦੇ ਕੋਲੇ ਜਾਂ ਬੋਰਡਨ ਦੇ ਉੱਤੇ ਬਾਬਾ ਬਾਲਕ ਨਾਥ ਦਾ ਮੰਦਰ ਹੈ, ਉੱਥੇ ਅੱਜ ਇਹ ਦਿਨ ਮਨਾਉਣਾ। ਅੱਜ ਸਾਡੇ ਹਿੰਦੂ ਧਰਮ ਦੇ ਜਿਹੜਾ ਹਿੰਦੂ ਮੰਦਰ ਹੈ ਗੋਰ ਦੇ ਉੱਤੇ, ਸਭ ਤੋਂ ਪੁਰਾਣਾ, ਸਭ ਤੋਂ ਵੱਡਾ, ਉੱਥੇ ਵੀ ਬਾਬਾ ਬਾਲਕ ਨਾਥ ਦਾ ਚਾਲੇ ਜੋ ਮਨਾਏ ਜਾ ਰਹੇ ਨੇ, ਸਾਰਾ ਦਿਨ ਮੇਲੇ ਲੱਗਣਗੇ ਉੱਥੇ, ਤੁਸੀਂ ਵੀ ਜਾ ਸਕਦੇ ਹੋ। ਸੋ ਉਹ ਜਿਹੜਾ ਰੋਟ ਹੈ, ਰੋਟ ਕਾਹਦਾ ਬਣਦਾ ਹੈ, ਰੋਟੀ ਦਾ, ਆਟੇ ਦਾ, ਉਹਦੇ ਵਿੱਚ ਚੰਗੀ ਖੰਡ ਭਰ ਕੇ, ਘਿਓ ਭਰ ਕੇ ਵੱਡੀ ਸਾਰੀ ਮੋਟੀ ਬਣਾਈ ਜਾਂਦੀ ਤੇ ਉਹਦਾ ਪ੍ਰਸ਼ਾਦ ਦਿੱਤਾ ਜਾਂਦਾ ਹੈ। ਤੇ ਨਾਲ ਹੀ ਕੀ ਕਰਦੇ ਨੇ ਕਿ ਉੱਥੇ ਭਾਈ ਸਾਹਿਬ ਇੱਕ ਬੱਕਰਾ ਵੀ ਦਿੱਤਾ ਜਾਂਦਾ, ਬੱਕਰੇ ਨੂੰ ਮਾਰਿਆ ਨਹੀਂ ਜਾਂਦਾ, ਸਗੋਂ ਉਹਦਾ ਪਾਲਣ ਪੋਸ਼ਣ ਕੀਤਾ ਜਾਂਦਾ। ਉਹਦੀ ਇੱਕ ਲੰਬੀ ਕਹਾਣੀ ਹੈ ਵੀ ਕਿਉਂ ਬੱਕਰਾ ਸੀ, ਕਹਿੰਦੇ ਨੇ ਉਸ ਗੁਫਾ ਦੇ ਵਿੱਚ ਰਾਕਸ਼ ਰਹਿੰਦੇ ਹੁੰਦੇ ਸੀ, ਸੋ ਰਾਕਸ਼ ਨੇ ਕਿਹਾ ਵੀ ਸਾਨੂੰ ਕੋਈ ਬੱਕਰਾ ਦਿਓ, ਸੋ ਉਹ ਬੱਕਰਾ ਦਿੱਤਾ, ਪਰ ਉਹਨੇ ਕਿਹਾ ਮਾਰਨਾ ਨਹੀਂ, ਇਹਦਾ ਪਾਲਣ ਪੋਸ਼ਣ ਕਰ, ਉਹ ਰਾਕਸ਼ ਨੂੰ ਸਮਝਾਇਆ ਸੀਗਾ। ਇਸੇ ਤਰ੍ਹਾਂ ਹੀ ਬਰਸਰ ਜਿੱਥੇ ਪੁਲਿਸ ਸਟੇਸ਼ਨ ਹੈ ਉੱਥੇ ਇੱਕ ਗਊ ਫਾਟਕ ਦਾ ਮੰਦਰ ਵੀ ਹੈ। ਗਊ ਫਾਟਕ ਮੰਦਰ ਇਹ ਹੈ ਜਿੱਥੇ ਗਊਆਂ ਨੂੰ ਬੰਨਿਆ ਗਿਆ ਸੀ ਨਾ, ਥਾਣੇ ਤੋਂ ਬਾਅਦ ਜੋ ਗਊਆਂ ਨੂੰ ਛੱਡਿਆ ਗਿਆ ਸੀਗਾ, ਉਸ ਫਾਟਕ ਨੂੰ ਗਊ ਮਾਤਾ ਦਾ, ਗਊ ਫਾਟਕ ਮੰਦਰ ਵੀ ਕਿਹਾ ਜਾਂਦਾ, ਉਹ ਅੱਜ ਵੀ ਪ੍ਰਸਿੱਧ ਹੈ। ਸੋ ਇਹ ਸਾਰੀਆਂ ਗੱਲਾਂ ਨੇ ਜਿਸ ਕਰਕੇ ਬਾਬਾ ਬਾਲਕ ਨਾਥ ਜੀ ਜਿਹੜੇ ਪ੍ਰਸਿੱਧ ਨੇ ਯੋਗੀ ਸੀਗੇ ਉਹ ਅੰਦਰੋਂ ਰੱਬ ਭਗਤੀ ਕਰਦੇ ਸੀ ਅੰਦਰ ਹੀ ਰੱਬ ਨੂੰ ਪ੍ਰਗਟ ਕਰ ਲਿਆ ਕਹਿਣ ਦਾ ਮਤਲਬ ਹੈ ਦੁਨੀਆਂ ਦੇ ਵਿੱਚ ਜਿੰਨੇ ਵੀ ਸੰਤ ਮਹਾਂਪੁਰਸ਼ ਜਦੋਂ ਜਦੋਂ ਵੀ ਆਏ ਨੇ ਜਦੋਂ ਜਦੋਂ ਵੀ ਆਉਣਗੇ ਸਿਰਫ ਉਹਨਾਂ ਨੇ ਰੱਬ ਨੂੰ ਪ੍ਰਾਪਤ ਕੀਤਾ ਜਿਨ੍ਹਾਂ ਨੇ ਅੰਦਰ ਵੜ ਕੇ ਉਸ ਦੀ ਖੋਜ ਕੀਤੀ ਹੈ ਕਿਉਂ ਭਟਕਤਾ ਫਿਰ ਰਹਾ ਤੂੰ ਐ ਤਲਾਸ਼ੇ ਯਾਰ ਮੈਂ ਰਾਸਤਾ ਸ਼ਹ ਰਗ ਮੈਂ ਹੈ ਦਿਲ ਬਰ ਪੇ ਜਾਣੇ ਕੇ ਲੀਏ ਇਧਰ ਉਧਰ ਭਟਕਣ ਦੀ ਲੋੜ ਨਹੀਂ ਮੰਦਰਾਂ ਚ ਪਹਾੜਾਂ ਚ ਜੰਗਲਾਂ ਚ ਵਰਤ ਰੱਖਣ ਦੀ ਕਿਤਾਬਾਂ ਪੜ੍ਹਨ ਦੀ ਪੁੱਠੇ ਲਮਕਣ ਦੀ ਉਹ ਪਰਮਾਤਮਾ ਸਾਡੇ ਅੰਦਰ ਹੈ ਜਿੰਨਾ ਚਿਰ ਤੱਕ ਅਸੀਂ ਮਿਹਨਤ ਕਰਕੇ ਅੰਦਰ ਨਹੀਂ ਵੜਦੇ ਅਸੀਂ ਕਦੇ ਵੀ ਪਰਮਾਤਮਾ ਨਾਲ ਵਿਸ਼ਾਲ ਨਹੀਂ ਕਰ ਸਕਦੇ ਇਸੇ ਕਰਕੇ ਕਿਹਾ ਜਾਂਦਾ ਨਾ ਜਿਹੜੀ ਕਸਤੂਰੀ ਹੁੰਦੀ ਹੈ ਉਹ ਹਿਰਨ ਦੇ ਧੁੰਨੀ ਦੇ ਵਿੱਚ ਹੁੰਦੀ ਹੈ ਪਰ ਉਹ ਬਾਹਰ ਲੱਭਦੀ ਫਿਰਦੀ ਹੈ ਇਸ ਤਰ੍ਹਾਂ ਪਰਮਾਤਮਾ ਸਾਡੇ ਅੰਦਰ ਹੈ ਜਿੰਨੇ ਵੀ ਸੰਤ ਮਹਾਂਪੁਰਸ਼ ਨੇ ਜੇ ਉਹ ਜੀਸਸ ਕ੍ਰਾਈਸਟ ਨੇ ਜੇ ਗੁਰੂ ਨਾਨਕ ਨੇ ਜੇ ਪਲਟੂ ਸਾਹਿਬ ਨੇ ਕੋਈ ਵੀ ਸੰਤ ਮਹਾਂਪੁਰਸ਼ ਆਇਆ ਜਿਹਨੇ ਵੀ ਪਰਮਾਤਮਾ ਨੂੰ ਪਾਇਆ ਅੰਦਰ ਵੜ ਕੇ ਹੀ ਪਰਮਾਤਮਾ ਇਹ ਨਹੀਂ ਹੈ ਵੀ ਸਾਡੇ ਘਰ ਦੇ ਵਿੱਚ ਠਾਕਰ ਜੀ ਰਹਿੰਦੇ ਨੇ ਠਾਕਰ ਜੀ ਸਾਰਿਆਂ ਥਾਂ ਤੇ ਨੇ ਜਿਸ ਤਰ੍ਹਾਂ ਉਹ ਧੰਨੇ ਭਗਤ ਨੂੰ ਪੰਡਿਤ ਬੇਵਕੂਫ ਬਣਾਉਂਦੇ ਸੀਗੇ ਵੀ ਮੰਦਰ ਦੇ ਵਿੱਚ ਇਹ ਪੱਥਰ ਨੇ ਜਿਹੜੇ ਹਨੂੰਮਾਨ ਜੀ ਨੇ ਇਹ ਦੇਵਤੇ ਨੇ ਇਹ ਠਾਕਰ ਨੇ ਉਹ ਕਹਿੰਦਾ ਮੈਨੂੰ ਵੀ ਦੇ ਦਿਓ ਉਹਨਾਂ ਨੇ ਚੱਕ ਕੇ ਬਾਹਰੋਂ ਪੱਥਰ ਫੜਾਤਾ ਵੀ ਇਹਨੂੰ ਕੀ ਪਤਾ ਉਹਨੇ ਅਸਲੀ ਭਗਤੀ ਕੀਤੀ ਧੰਨੇ ਭਗਤ ਨੇ ਉਹਦੇ ਵਿੱਚ ਰੱਬ ਮਿਲ ਗਿਆ ਤੇ ਪੰਡਿਤਾਂ ਨੂੰ ਕੱਖ ਮਿਲਿਆ ਨਹੀਂ ਜਿਹੜੇ ਬੰਦੇ ਕਹਿੰਦੇ ਨੇ ਵੀ ਅਸੀਂ ਰੱਬ ਨੂੰ ਕਬਜ਼ੇ ਚ ਕੀਤਾ ਵਾ ਘਰ ਦੇ ਵਿੱਚ ਅਸੀਂ ਜੋਤ ਜਗਾਉਂਦੇ ਹਾਂ ਪੂਜਾ ਪਾਠ ਕਰਦੇ ਹਾਂ ਪੂਜਾ ਪਾਠ ਕਰੋ ਵਧੀਆ ਗੱਲ ਹੈ ਪਰ ਜਿੰਨਾ ਚਿਰ ਤੱਕ ਤੁਸੀਂ ਅੰਦਰ ਨਹੀਂ ਵੜਦੇ ਪੂਜਾ ਅੰਦਰ ਨਹੀਂ ਕਰਦੇ ਰੱਬ ਨਾਲ ਅੰਦਰ ਨਹੀਂ ਜੋੜਦੇ ਤੁਹਾਡਾ ਮੈਲ ਜਿਹੜੇ ਅੰਦਰ ਆ ਉਹ ਸਾਫ਼ ਨਹੀਂ ਹੁੰਦੀ ਉਨਾ ਚਿਰ ਤੁਸੀਂ ਪਰਮਾਤਮਾ ਨੂੰ ਪਾ ਨਹੀਂ ਸਕਦੇ ਮੇਰਾ ਖਿਆਲ ਟਾਈਮ ਆਪਣਾ ਸਮਾਪਤੀ ਦੀ ਵੱਲ ਹੈ ਸੋ ਤੁਸੀਂ ਸੁਣੋ ਲਾਸਟ ਗਾਣਾ ਜਾਂ ਜੋ ਕੁਛ ਵੀ ਹੈ ਬਸ ਮੈਂ ਇੰਨਾ ਕੀ ਕਹਿਣਾ ਸੀ ਅੱਜ ਗੁੱਡ ਈਸਟਰ ਦਾ ਵਧਾਈਆਂ ਤੇ ਅੱਜ ਬਾਬਾ ਬਾਲਕ ਨਾਥ ਜੀ ਦੇ ਚਾਲੇ ਨੇ ਉਹਨਾਂ ਨੂੰ ਸਾਰੇ ਹਿੰਦੂ ਭੈਣ ਭਰਾਵਾਂ ਨੂੰ ਵੀ ਵਧਾਈਆਂ ਥੈਂਕ ਯੂ ਵੈਰੀ ਮੱਚ
ਤੇਰੀ ਹੀ ਰਜ਼ਾ ਦੇ ਵਿੱਚ ਚੱਲਦੀ ਏ ਕੋਰਾ ਹਰੀ ਸਾਗਰਾਂ ਸਮੁੰਦਰਾਂ ਦੀ ਹੈ ਸਾਗਰਾਂ ਸਮੁੰਦਰਾਂ
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
अपने प्यारों को पैसे भेजें लैम्पफाई के जरिए पैसे पहुंचे मिनटों में वो भी आसान और महफूज तरीके से गुड एक्सचेंज रेट के साथ $150 भेजने पर $0 फीस इसके अलावा अगर आप $100 से ज्यादा भेजें तो साइन अप करते वक्त रेफरल कोड E10 इस्तेमाल करें और अपनी पहली ट्रांजैक्शन पर 10% कैशबैक हासिल करें यानी $500 भेजने पर $50 कैशबैक की सूरत में आपके अकाउंट में वापस लैम्पफाई की 10% कैशबैक ऑफर के लिए आज ही लैम्पफाई की फ्री ऐप अपने फोन में डाउनलोड करें विजिट lampfy.com फॉर टर्म्स एंड कंडीशंस
फेडरल इलेक्शन सोमवार 28 अप्रैल नु हो रही है यकीनी बनाओ कि तुसी वोट पाउन लई रजिस्टर्ड हो जे तुसी रजिस्टर होए हो तां तुहानू डाक विच एक वोटर जानकारी कार्ड मिलना चाहिदा है ए तुहानू दसदा है कि तुसी किथे अते कदों वोट पा सकदे हो जे ए तुहानू 11 अप्रैल तक प्राप्त नहीं हुंदा है जां इससे दित्ती जानकारी गलत है तां elections.ca ते जाओ ए साडी वोट है वोटिंग बारे लोड़ींदी अधिकारिक जानकारी वास्ते elections.ca ते जाओ जां 1-800-463-6868 ते कॉल करो
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕੋਜ਼ ਵੀ ਕੇਅਰ
ਸਾਰੀ ਜਿੰਨਾ ਵੀ ਸੋਹਣਾ ਹੋਵੇ ਤੁਹਾਡੀ ਬਿਨਾ ਨਹੀਂ ਹੋ ਜਚਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਇਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ। 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।